ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜਿਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜਿਉ ਜੀਵਾ ਤੇਰੇ ਨਾਏ ਮਨ ਆਨੰਦ ਹੈ ਜਿਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜਿਉ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਦੀਨ ਦਿਆਲ ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਦੇ ਵਿੱਚ ਸਤਸੰਗਤ ਕਰਨ ਦਾ ਭਾਗਾਂ ਭਰਿਆ ਸਮਾਂ ਵਾਹਿਗੁਰੂ ਜੀ ਕੀ ਕਿਰਪਾ ਦੇ ਨਾਲ ਪ੍ਰਾਪਤ ਹੋ ਰਿਹਾ ਹੈ। ਮਹਾਨ ਪਰਮ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ਿਸ਼ ਕਰਦਿਆਂ ਹੋਇਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਤਿਸ ਦੀ ਕਥਾ ਵਿਚਾਰ ਕਰਨ ਸੁਣਨ ਦੇ ਵਾਸਤੇ ਵਡਭਾਗੀ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜਮਿਲ ਬੈਠੀਆਂ ਨੇ ਔਰ ਇਸੇ ਪ੍ਰਕਾਰ ਦੇਸ਼ ਵਿਦੇਸ਼ਾਂ ਦੇ ਵਿੱਚ ਟੀਵੀ ਮਾਧਿਅਮ ਦੇ ਰਾਹੀਂ ਵਡਭਾਗੀ ਸੰਗਤਾਂ ਮਨ ਕਰਕੇ ਗੁਰਚਰਨਾਂ ਨਾਲ ਜੁੜੀਆਂ ਹੋਈਆਂ ਨੇ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਾ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਸਤਿਗੁਰਾਂ ਨੇ ਧਨਾਸਰੀ ਦੇ ਸੰਤਾਂ ਦੇ ਵਿੱਚ ਉਚਾਰਨ ਕੀਤਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 688-99 ਉੱਪਰ ਸੁਭਾਏ ਮਾਨ ਹੈ। ਪੰਜ ਪਦੇ ਹਨ ਸ਼ਬਦ ਦੇ, ਇੱਕ ਇੱਕ ਪਦੇ ਦੀਆਂ 6-6 ਪੰਗਤੀਆਂ ਨੇ। ਅਕਾਲ ਪੁਰਖ ਵਾਹਿਗੁਰੂ ਕੇ ਨਾਮ ਸਿਮਰਨ ਦੀ ਮਹਾਨਤਾ, ਉਸ ਅਕਾਲ ਪੁਰਖ ਵਾਹਿਗੁਰੂ ਕੀਆਂ ਬੇਅੰਤ ਬਖਸ਼ਿਸ਼ਾਂ ਦਾ ਵਰਣਨ, ਨਾਮ ਸਿਮਰਨ ਕਰਨ ਵਾਲਿਆਂ ਦਾ ਆਤਮਿਕ ਆਨੰਦ, ਸੋ ਐਸਾ ਵਰਣਨ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਕੀਤਾ ਹੈ ਔਰ ਅਕਾਲ ਪੁਰਖ ਜੀ ਕੇ ਸਨਮੁਖ ਪੰਗਤੀਆਂ ਉਚਾਰਨ ਕੀਤੀਆਂ ਨੇ। ਆਓ ਸਰੀਰ ਤੌਰ ਤੇ ਗੁਰੂ ਚਰਣਾ ਵਿਚ ਹਾਜ਼ਰੀ ਭਰਦਿਆਂ ਮਨ ਨੂੰ ਵੀ ਗੁਰ ਚਰਣਾ ਵਿਚ ਹਾਜ਼ਰ ਰੱਖਣ ਦਾ ਯਤਨ ਕਰੀਏ। ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲਿਵ ਸੁਰਤ ਗੁਰ ਚਰਣਾ ਵਿਚ ਜੋੜ ਸ਼ਰਧਾ ਭਾਵਨਾ ਦੇ ਸਹਿਤ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ।
ਧੰਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪ੍ਰਤੱਖ ਸਰੂਪ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਧਨਾਸਰੀ ਰਾਗ ਵਿਚ ਉਚਾਰਨ ਕੀਤਾ ਹੈ। ਸ੍ਰੀ ਰਾਗ ਤੋਂ ਜੈਜਾਵੰਤੀ ਤੱਕ ਜੋ 31 ਰਾਗ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਤਿਨਾਂ ਵਿਚੋਂ ਧਨਾਸਰੀ ਦਾ 10ਵਾਂ ਅਸਥਾਨ ਹੈ ਔਰ ਰਾਗ ਵਿਦਿਆ ਦੇ ਲਿਹਾਜ਼ ਨਾਲ ਮਾਲ ਕੌਂਸ ਰਾਗ ਦੇ ਪਰਿਵਾਰ ਵਿਚੋਂ ਇਸ ਨੂੰ ਮੰਨਿਆ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਫੁਰਮਾਨ ਕਰਦੇ ਹਨ।
ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਉ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਜੀਵਾ ਤੇਰਾ ਨਾਏ, ਮੈਂ ਤੇਰੇ ਨਾਮ ਨੂੰ ਹੀ ਜਪ ਜਪ ਕੇ ਜਿਉਂਦਾ ਹਾਂ। ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਉਂਦਿਆਂ ਵਿਚ ਗਿਣਤੀ ਉਨ੍ਹਾਂ ਦੀ ਹੀ ਕੀਤੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਜੀ ਕਾ ਨਾਮ ਆਪਣੇ ਜੀਵਨ ਦੇ ਵਿਚ ਜਪਦੇ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਹਜ਼ੂਰ ਫਰਮਾਉਂਦੇ ਨੇ ਜਿਉਂਦਾ ਤਾਂ ਅਸਲ ਵਿਚ ਉਹੀ ਹੈ ਜਿਸ ਦੇ ਮਨ ਵਿਚ ਸਿਮਰਨ ਰੂਪ ਹੋ ਕੇ ਉਹ ਅਕਾਲ ਪੁਰਖ ਵਾਹਿਗੁਰੂ ਵਸਿਆ ਹੈ। ਬਾਕੀ ਹੋਰ ਕਿਸੇ ਦੀ ਗਿਣਤੀ ਜਿਉਂਦਿਆਂ ਦੇ ਵਿਚ ਨਹੀਂ। ਦੁਨੀਆਂ ਦੇ ਵਿਚ ਕੁਝ ਖਾਸ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਵਿਸ਼ੇਸ਼ਤਾਵਾਂ ਵਾਲੇ ਮਨੁੱਖ ਨੂੰ ਦੁਨਿਆਵੀ ਮਤ ਮੁਤਾਬਕ ਵਡਿਆਇਆ ਜਾਂਦਾ ਹੈ। ਉਨ੍ਹਾਂ ਪੰਜਾਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਸਤਿਗੁਰੂ ਜੀ ਗੁਰਬਾਣੀ ਵਿਚ ਕਰਕੇ ਫੁਰਮਾਨ ਕਰਦੇ ਨੇ ਕਿ ਇਹ ਵਿਸ਼ੇਸ਼ਤਾਈਆਂ ਹੁੰਦਿਆਂ ਹੋਇਆਂ ਵੀ ਜੇ ਵਾਹਿਗੁਰੂ ਕਾ ਨਾਮ ਨਹੀਂ ਜਪਦਾ ਤਾਂ ਗਿਣਤੀ ਮੁਰਦਿਆਂ ਦੇ ਵਿਚ ਹੈ। ਅਤ ਸੁੰਦਰ, ਕੁਲੀਨ, ਚਤਰ, ਮੁੱਖ ਗਿਆਨੀ, ਧਨਵੰਤ। ਅਤ ਸੁੰਦਰ, ਕੋਈ ਸਰੀਰਕ ਤੌਰ ਤੇ ਬਹੁਤ ਸੁੰਦਰ ਰੂਪ ਵਾਲਾ ਹੋਵੇ, ਸੋਹਣਾ ਚਿਹਰਾ ਮਹਾਂਦਰਾ ਹੋਵੇ। ਕੁਲੀਨ, ਉੱਚੀ ਕੁਲ ਵਾਲਾ ਹੋਵੇ, ਚੰਗੇ ਘਰਾਣੇ ਵਿਚ ਜੰਮਿਆ ਪਲਿਆ ਹੋਵੇ। ਤੀਸਰੀ ਗੱਲ ਕਿ ਚਤਰ, ਵਿਹਾਰਾਂ ਦੀ ਸੂਝ ਬੂਝ ਵਿਚ ਵੀ ਬੜਾ ਚਤਰ ਬੜਾ ਸੂਝਵਾਨ ਹੋਵੇ। ਮੁੱਖ ਗਿਆਨੀ, ਚੌਥੀ ਵਿਸ਼ੇਸ਼ਤਾ ਕਿ ਮੁੱਖ ਤੋਂ ਗਿਆਨ ਦੀਆਂ ਗੱਲਾਂ ਵੀ ਸੁੰਦਰਤਾ ਦੇ ਨਾਲ ਕਰਨ ਦਾ ਬਲ ਰੱਖਦਾ ਹੋਵੇ, ਇਹ ਵੀ ਗੁਣ ਉਹਦੇ ਵਿਚ ਹੋਵੇ। ਤੇ ਪੰਜਵਾਂ ਬਚਨ ਧਨਵੰਤ, ਧਨਾੜ ਵੀ ਹੋਵੇ ਅਮੀਰ ਵੀ ਹੋਵੇ। ਕਿਸੇ ਇਕ ਮਨੁੱਖ ਵਿਚ ਇਹ ਪੰਜੇ ਵਿਸ਼ੇਸ਼ਤਾਵਾਂ ਮਿਲਣੀਆਂ ਬਹੁਤ ਨਾਮੁਮਕਿਨ ਨੇ, ਘੱਟ ਹੀ ਨੇ। ਸੋਹਣਾ ਵੀ ਹੋਵੇ, ਧਨਵਾਨ ਵੀ ਹੋਵੇ, ਗਿਆਨਵਾਨ ਵੀ ਹੋਵੇ, ਸੂਝਵਾਨ ਵੀ ਹੋਵੇ ਤੇ ਉੱਚੀ ਕੁਲ ਵਾਲਾ ਵੀ ਹੋਵੇ। ਪਰ ਜੇ ਕਿਸੇ ਵਿਚ ਇਹ ਪੰਜੇ ਵਿਸ਼ੇਸ਼ਤਾਵਾਂ ਮੌਜੂਦ ਵੀ ਨੇ ਤਾਂ ਇਨ੍ਹਾਂ ਦੇ ਹੁੰਦਿਆਂ ਹੋਇਆਂ ਵੀ ਮ੍ਰਿਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜੇ ਪਰਮਾਤਮਾ ਨਾਲ ਪ੍ਰੀਤ ਨਹੀਂ ਜੁੜੀ ਹੋਈ ਤਾਂ ਉਹਨੂੰ ਮ੍ਰਿਤਕ ਹੀ ਕਿਹਾ ਜਾਵੇਗਾ, ਉਹ ਮਰਿਆ ਹੋਇਆ ਹੈ, ਕਿਉਂਕਿ ਆਤਮਿਕ ਤੌਰ ਤੇ ਮਰਿਆ ਹੈ। ਨਾਮਹੀਨ ਅਸ ਸਵਾਸ ਸਹਿਤ ਹੈ, ਜਿਉ ਪਸਰਾ ਮਹਿਫੂਕ ਬਹਿਤ ਹੈ। ਜੇ ਆਪਾਂ ਕਹੀਏ ਜੀ ਸਾਹ ਚੱਲਦੇ ਨੇ, ਜੀਵ ਤੁਰਿਆ ਫਿਰਦਾ, ਮ੍ਰਿਤਕ ਕਿਵੇਂ ਹੋਇਆ, ਤਾਂ ਬਚਨ ਕੀਤਾ ਕਿ ਭਾਈ ਨਾਮ ਤੋਂ ਹੀਣਾ ਜਿਹੜਾ ਮਨੁੱਖ ਹੈ, ਭਾਵੇਂ ਉਹ ਸਵਾਸਾਂ ਦੇ ਸਮੇਤ ਹੀ ਹੈ, ਸਾਹ ਕੀ ਨੇ, ਹਵਾ ਦਾ ਆਵਾਗਮਨ ਹੈ ਨਾ। ਹਵਾ ਸਾਡੇ ਸਰੀਰ ਦੇ ਅੰਦਰ ਜਾਂਦੀ ਹੈ, ਹਵਾ ਹੀ ਬਾਹਰ ਨਿਕਲਦੀ ਹੈ। ਉਹਦਾ ਜੀਵਨ ਇਉਂ ਜਾਣੋ ਕਿ ਜਿਵੇਂ ਭਸਰਾ ਕਹਿੰਦੇ ਨੇ ਫੂਕਣੀ ਨੂੰ, ਜਿਵੇਂ ਸਾਧ ਸੰਗਤ ਜੀ ਚੁੱਲ੍ਹੇ ਵਿਚ ਮਾਈਆਂ ਅੱਗ ਬਾਲਿਆ ਕਰਦੀਆਂ, ਤਾਂ ਅੱਗ ਵਿਚ ਫੂਕ ਮਾਰਨ ਦੇ ਵਾਸਤੇ ਇਕ ਲੋਹੇ ਦੀ ਕੋਈ ਨਾਲੀ ਜਿਹੀ ਹੁੰਦੀ ਹੈ, ਉਸ ਨੜੇ ਰਾਹੀਂ ਉਸ ਨਾਲੀ ਰਾਹੀਂ ਫੂਕ ਮਾਰੀ ਜਾਂਦੀ ਹੈ। ਮੂੰਹ ਵਿੱਚੋਂ ਮਾਰੀ ਜਾਣ ਵਾਲੀ ਫੂਕ ਵੀ ਤਾਂ ਹਵਾ ਹੀ ਹੈ, ਜੋ ਉਸ ਨਾਲੀ ਵਿੱਚੋਂ ਜਿਸ ਨੂੰ ਧੌਂਕਣੀ ਜਾਂ ਫੂਕਣੀ ਕਹਿੰਦੇ ਨੇ, ਇੱਕ ਪਾਸਿਓਂ ਉਹਦੇ ਵਿੱਚ ਪ੍ਰਵੇਸ਼ ਕਰ ਰਹੀ ਹੈ, ਦੂਜੇ ਪਾਸਿਓਂ ਨਿਕਲ ਰਹੀ ਹੈ, ਪਰ ਉਹ ਲੋਹੇ ਦੀ ਬੇਜਾਨ ਨਾਲੀ ਕੋਈ ਜਾਨਦਾਰ ਵਸਤੂ ਤਾਂ ਨਹੀਂ। ਇਸੇ ਤਰ੍ਹਾਂ ਇਸ ਸਰੀਰ ਵਿੱਚ ਸਵਾਸ ਆ ਵੀ ਰਹੇ ਨੇ, ਜਾ ਵੀ ਰਹੇ ਨੇ, ਪਰ ਸਵਾਸਾਂ ਦੇ ਚੱਲਦਿਆਂ ਹੋਇਆਂ ਵੀ ਸਰੀਰ ਮ੍ਰਿਤਕ ਹੈ, ਜੇ ਵਾਹਿਗੁਰੂ ਕਾ ਨਾਮ ਨਹੀਂ ਜਪਦਾ, ਜੇ ਵਾਹਿਗੁਰੂ ਨਾਲ ਪ੍ਰੀਤੀ ਨਹੀਂ ਜੁੜੀ। ਹੇ ਵਾਹਿਗੁਰੂ ਜੀ, ਜੀਵਾਂ ਤੇਰੇ ਨਾਏ, ਤੇਰੇ ਨਾਮ ਦੇ ਸਦਕਾ ਹੀ ਮੈਂ ਜੀਂਦਾ ਹਾਂ, ਤੇਰੇ ਨਾਮ ਨਾਲ ਐਸੀ ਪ੍ਰੀਤੀ ਹੈ ਕਿ ਨਾਮ ਜਪਦਾ ਹਾਂ ਤਾਂ ਮੇਰਾ ਜੀਵਨ ਹੈ। ਆਤਮਿਕ ਜੀਵਨ ਦੀ ਪ੍ਰਾਪਤੀ ਤੇਰੇ ਨਾਮ ਨੂੰ ਜਪਣ ਕਰਕੇ ਹੁੰਦੀ ਹੈ, ਮਨ ਆਨੰਦ ਹੈ ਜੀਉ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਕੇ ਨਾਮ ਨੂੰ ਜਪ ਕੇ ਹੀ ਮਨ ਨੂੰ ਸੱਚੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਆਨੰਦ ਸਭ ਕੋ ਕਹੈ, ਕਹਿਣ ਮਾਤਰ ਨੂੰ ਤਾਂ ਆਨੰਦ ਆਨੰਦ ਸਾਰੇ ਕਹੀ ਜਾਂਦੇ ਹੈ। ਕਿਸੇ ਨੂੰ ਹਾਲ ਚਾਲ ਪੁੱਛੋ, ਚੰਗਾ ਹਾਲ ਹੋਵੇ, ਕਹਿ ਦਿੱਤਾ ਬਸ ਜੀ ਬੜਾ ਆਨੰਦ ਹੈ, ਆਨੰਦ ਹੀ ਬਣਿਆ। ਭੁੱਖ ਬਹੁਤ ਲੱਗੀ ਸੀ, ਪ੍ਰਸ਼ਾਦਾ ਪਾਣੀ ਛਕਣ ਨੂੰ ਮਿਲ ਗਿਆ, ਛਕ ਲਿਆ, ਕਹਿੰਦਾ ਜੀ ਆਨੰਦ ਹੋ ਗਿਆ। ਵਿਸ਼ਈ ਮਨੁੱਖ ਵਿਸ਼ਿਆਂ ਵਿਕਾਰਾਂ ਦੇ ਵਿੱਚੋਂ ਆਨੰਦ ਦੀ ਕਲਪਨਾ ਕਰਦਾ ਹੈ। ਦੁਨੀਆਂ ਦੇ ਚਕਾ ਚੌਂਦ ਵਿੱਚ ਖਿਆਲ ਰੱਖਣ ਵਾਲਾ, ਪ੍ਰੀਤ ਰੱਖਣ ਵਾਲਾ ਮਨੁੱਖ ਜਦੋਂ ਦੁਨੀਆਂ ਦੇ ਰਾਗ ਰੰਗ ਤਮਾਸ਼ੇ ਨਾਚ ਗਾਣੇ ਵੇਖਦਾ ਸੁਣਦਾ, ਕਹਿੰਦਾ ਬੜਾ ਆਨੰਦ ਆਇਆ। ਪਰ ਇਹ ਸਾਰੇ ਝੂਠੇ ਆਨੰਦ, ਕੇਵਲ ਤੇ ਕੇਵਲ ਮਨੁੱਖ ਦਾ ਇੱਕ ਭਰਮ ਮਾਤਰ। ਇਨ੍ਹਾਂ ਨੂੰ ਖਤਮ ਹੁੰਦਿਆਂ ਵੀ ਦੇਰ ਕੋਈ ਨਹੀਂ ਲੱਗਦੀ। ਇਉਂ ਆਨੰਦ ਆਨੰਦ ਸਭ ਕੋ ਕਹੈ, ਕਹਿਣ ਨੂੰ ਤਾਂ ਆਨੰਦ ਆਨੰਦ ਸਾਰੇ ਕਹੀ ਜਾਂਦੇ ਐ, ਪਰ ਆਨੰਦ ਗੁਰ ਤੇ ਜਾਣਿਆ। ਅਸਲ ਆਨੰਦ ਕੀ ਹੈ? ਉਹ ਗੁਰੂ ਤੋਂ ਜਾਣਿਆ ਜਾਂਦਾ, ਸਤਿਗੁਰਾਂ ਦੀ ਕਿਰਪਾ ਨਾਲ ਸੋਝੀ ਮਿਲਦੀ ਹੈ। ਉਹ ਆਨੰਦ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ, ਉਹ ਆਨੰਦ ਹੈ ਪਰਮਾਤਮਾ ਦੇ ਸਿਮਰਨ ਦਾ। ਸੋ ਮਹਾਰਾਜ, ਤੇਰਾ ਨਾਮ ਜਪ ਕੇ ਮੈਂ ਆਤਮਿਕ ਤੌਰ ਤੇ ਜਿਉਂਦਾ ਹੈ, ਤੇ ਤੇਰੇ ਨਾਮ ਨੂੰ ਜਪਣ ਕਰਕੇ ਸਦਾ ਆਨੰਦ ਮਨ ਵਿੱਚ ਬਣਿਆ ਹੋਇਆ ਹੈ।
ਸਾਚੂ ਸਾਚਾ ਨਾਉ,
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਆਪ ਸੱਚਾ ਹੈ, ਤੇਰਾ ਨਾਮ ਵੀ ਸੱਚਾ ਹੈ। ਸੱਚਾ ਕੀ? ਜਿਹੜਾ ਤ੍ਰਈ ਕਾਲ ਆਬਾਦ ਰੂਪ ਹੋਵੇ। ਤ੍ਰਈ ਕਾਲ ਆਬਾਦ ਤੋਂ ਭਾਵ ਕਿ ਭੂਤ ਭਵਿੱਖਤ ਵਰਤਮਾਨ, ਜਿਹੜਾ ਤਿੰਨਾਂ ਸਮਿਆਂ ਵਿੱਚ ਕਦੇ ਨਾਸ ਨਾ ਹੋਵੇ, ਕਦੇ ਸਮੇਂ ਦੇ ਬੰਧਨ ਵਿੱਚ ਨਾ ਆਵੇ, ਉਸ ਨੂੰ ਕਿਹਾ ਜਾਂਦਾ ਸੱਚ ਸਰੂਪ, ਜੋ ਨਿਸ਼ਚੇ ਵਾਚਕ ਹੈ, ਸਦਾ ਮੌਜੂਦ ਹੈ। ਵਾਹਿਗੁਰੂ ਤੂੰ ਆਪ ਵੀ ਸੱਚਾ ਹੈ, ਤੇਰਾ ਨਾਮ ਵੀ ਸੱਚਾ ਹੈ।
ਗੁਣ ਗੋਬਿੰਦ ਹੈ ਜੀਉ,
ਹੇ ਅਕਾਲ ਪੁਰਖ ਵਾਹਿਗੁਰੂ ਗੋਬਿੰਦ, ਗੋ ਬਾਣੀ ਕਰਕੇ ਵਿੰਦ ਜਾਣਨੇ ਯੋਗ, ਗੋ ਇੰਦਰੀਆਂ ਦੀ ਵਿੰਦ ਰੱਖਿਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਬੇਅੰਤ ਗੁਣ ਅਤੇ ਉਹ ਗੁਣ ਵੀ ਸੱਚੇ ਹਨ।
ਗੁਰ ਗਿਆਨ ਅਪਾਰਾ ਸਿਰਜਣਹਾਰਾ,
ਜਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਗਿਆਨ ਪ੍ਰਾਪਤ ਹੋਵੇ, ਗੁਰ ਗਿਆਨ, ਜਿਹੜਾ ਗੁਰ ਸ਼੍ਰੋਮਣੀ ਗਿਆਨ ਹੈ, ਜੋ ਗੁਰ ਉੱਤਮ ਗਿਆਨ ਹੈ, ਗੁਰ ਅਗਿਆਨਤਾ ਦੇ ਹਨੇਰੇ ਨੂੰ ਨਾਸ ਕਰਕੇ ਹਿਰਦੇ ਵਿੱਚ ਚਾਨਣ ਪ੍ਰਕਾਸ਼ ਕਰ ਦੇਣ ਵਾਲਾ ਗਿਆਨ ਹੈ ਅਪਾਰਾ। ਉਸ ਗਿਆਨ ਰਾਹੀਂ ਸੋਝੀ ਮਿਲਦੀ ਹੈ ਕਿ ਵਾਹਿਗੁਰੂ ਅਪਾਰ ਹੈ, ਅਪਾਰ ਤੋਂ ਭਾਵ ਜਿਸ ਦਾ ਪਾਰਾਵਾਰ ਕੋਈ ਨਾ ਪਾਇਆ ਜਾ ਸਕੇ। ਪਾਰਾਵਾਰ, ਇਹ ਦੋ ਲਫ਼ਜ਼ਾਂ ਦਾ ਸੁਮੇਲ ਹੈ, ਪਾਰ ਉਰਾਰ। ਕਿਸੇ ਨਦੀ ਕਿਨਾਰੇ, ਕਿਸੇ ਦਰਿਆ, ਕਿਸੇ ਨਹਿਰ ਕਿਨਾਰੇ ਆਪਾਂ ਜਾ ਖਲੋਈਏ, ਜਿਸ ਕਿਨਾਰੇ ਤੇ ਖਲੋਤੇ ਹਾਂ ਉਸ ਨੂੰ ਉਰਾਰ ਉਰਲਾ ਕਿਨਾਰਾ ਕਹਾਂਗੇ, ਤੇ ਜਿਹੜਾ ਉਹਦੇ ਤੋਂ ਪਰਲਾ ਕਿਨਾਰਾ ਹੈ ਉਹਨੂੰ ਪਾਰ ਕਹਾਂਗੇ। ਉਰਾਰ ਅਤੇ ਪਾਰ, ਉਹਦੇ ਵਿੱਚ ਵਿੱਚ ਪਾਣੀ ਚੱਲ ਰਿਹਾ ਹੈ, ਇਉਂ ਉਰਾਰ ਅਤੇ ਪਾਰ ਜਿਹੜੀ ਇੱਕ ਸੀਮਾ ਹੈ, ਇੱਕ ਹੱਦ ਹੈ, ਉਥੋਂ ਆਰੰਭ ਹੋ ਕੇ ਅਗਲੇ ਪਾਸੇ ਉਸ ਦਾ ਜਿਹੜੀ ਚੌੜਾਈ ਹੈ ਦਰਿਆ ਦੀ, ਉਹ ਖਤਮ ਹੋ ਰਹੀ ਹੈ। ਪਰ ਵਾਹਿਗੁਰੂ ਜੀ ਕਾ ਆਦਿ ਅੰਤ ਕੋਈ ਨਹੀਂ, ਕਿੱਥੋਂ ਆਰੰਭ ਹੈ ਕਿੱਥੇ ਖਾਤਮਾ ਹੈ, ਇਹ ਗੱਲਾਂ ਤਾਂ ਉਸ ਵਾਹਿਗੁਰੂ ਕੇ ਸਰੂਪ ਵਿੱਚ ਹੈ ਹੀ ਨਹੀਂ, ਕਿਉਂਕਿ ਆਦਿ ਅੰਤ ਤੋਂ ਰਹਿਤ ਹੈ, ਸਦਾ ਇੱਕ ਰਸ ਹੈ। ਇਉਂ ਪਾਰਾਵਾਰ ਤੋਂ ਰਹਿਤ ਹੈ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰਾ, ਸਾਰੇ ਸੰਸਾਰ ਦੀ ਸਿਰਜਣਾ ਕਰਨ ਵਾਲਾ ਹੈ, ਸਭ ਕਾਰਨਾਂ ਨੂੰ ਸਿਰਜਣ ਵਾਲਾ, ਸਾਰੇ ਪਦਾਰਥਾਂ ਦੀ ਉਤਪਤੀ ਕਰਨ ਵਾਲਾ ਹੈ।
ਜਿਨਾ ਸਿਰਜੀ ਤਿੰਨ ਗੋਈ,
ਗੁਰੂ ਕੇ ਬਖਸ਼ੇ ਗਿਆਨ ਦੁਆਰਾ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ਜਿਨ ਸਿਰਜੀ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਸਿਰਜੀ ਹੈ, ਜਿਸ ਨੇ ਇਸ ਦੀ ਰਚਨਾ ਕੀਤੀ ਹੈ, ਤਿੰਨ ਗੋਈ, ਉਸੇ ਨੇ ਇਹ ਗੋਈ ਮਿਲਾ ਲਈ ਹੈ ਆਪਣੇ ਰੂਪ ਵਿਚ, ਭਾਵ ਕੇ ਨਾਸ ਵੀ ਕਰ ਦਿੱਤੀ ਹੈ। ਪ੍ਰਾਪਤਨ ਮਹਾਂਪੁਰਖ ਗੋਈ ਅੱਖਰ ਨੂੰ ਤਿੰਨ ਅਰਥਾਂ ਵਿਚ ਲਿਆ ਕਰਦੇ, ਗੋਈ ਦਾ ਅਰਥ ਮਿਲਾਈ, ਗੋਈ ਦਾ ਅਰਥ ਛੁਪਾਈ, ਭਾਵ ਛੁਪਾ ਦਿੱਤੀ, ਨਾਸ ਕਰ ਦਿੱਤੀ। ਸੋ ਇਸ ਪ੍ਰਕਾਰ ਜਿਨ ਸਿਰਜੀ, ਜਿਸ ਨੇ ਸਿਰਜਿਆ ਹੈ ਇਸ ਸ੍ਰਿਸ਼ਟੀ ਨੂੰ, ਉਸੇ ਨੇ ਇਸ ਨੂੰ ਛੁਪਾ ਲਿਆ, ਭਾਵ ਨਾਸ ਕਰਨ ਵਾਲਾ ਵੀ ਆਪੇ ਹੈ, ਆਪੇ ਜੀਵਾਂ ਨੂੰ ਪੈਦਾ ਕਰਦਾ ਹੈ, ਆਪੇ ਖਾਤਮਾ ਕਰਨ ਵਾਲਾ ਹੈ।
ਪਰਵਾਣਾ ਆਇਆ ਹੁਕਮ ਪਠਾਇਆ,
ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਵਾਨਾ, ਉਸ ਦਾ ਸੱਦਾ ਆ ਗਿਆ, ਜੋ ਕਿ ਹੁਕਮ ਦੇ ਮਾਲਕ ਵਾਹਿਗੁਰੂ ਨੇ ਆਪਣੇ ਹੁਕਮ ਦੇ ਮੁਤਾਬਕ ਭੇਜਿਆ,
ਫੇਰ ਨਾ ਸਕੈ ਕੋਈ,
ਤਾਂ ਉਸ ਦੇ ਉਸ ਪਰਵਾਨੇ ਨੂੰ ਕੋਈ ਫੇਰ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ, ਕੋਈ ਮੀਟ ਨਹੀਂ ਸਕਦਾ। ਮਹਾਰਾਜ ਜੀ ਕੇ ਪਾਵਨ ਬਚਨ ਗੁਰਬਾਣੀ ਵਿਚ ਤਕਰੀਬਨ ਆਪਾਂ ਸਭ ਸੰਗਤਾਂ ਨੂੰ ਚੇਤੇ ਹੁੰਦੇ ਨੇ, ਜੇਹਾ ਚੇਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਵਾਹਿਗੁਰੂ ਨੇ ਜੀਵਾਂ ਨੂੰ ਭੇਜਿਆ, ਕੱਲਿਆ ਸੰਸਾਰ ਵਿਚ, ਉਹਦੇ ਕੱਲੇ ਹੋਏ ਜੀਵ ਆ ਗਏ। ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ੀ, ਓਨੀ ਪੂੰਜੀ ਜੀਵ ਨੇ ਭੋਗੀ, ਓਨੀ ਮਾਣੀ, ਤੇ ਫੇਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਇਆ ਹਕਾਰਾ ਚੱਲਣ ਵਾਲਾ, ਹਕਾਰਾ ਸੱਦਾ ਆ ਗਿਆ, ਕਾਹਦਾ ਜੀ ਚੱਲਣ ਵਾਲਾ, ਦਸ ਭਾਈ ਤੇਰਾ ਹੁਣ ਇਹ ਚੱਲਣ ਦਾ ਸਮਾਂ ਆ ਗਿਆ, ਤੇਰੇ ਸਵਾਸਾਂ ਦਾ ਖਾਤਮਾ ਹੋ ਚੁੱਕਾ ਹੈ, ਹੁਣ ਸਰੀਰ ਨੂੰ ਤਿਆਗ ਕੇ ਆਤਮਿਕ ਰੂਪ ਵਿਚ ਤੂੰ ਪਰਲੋਕ ਨੂੰ ਚਾਲੇ ਪਾ ਦੇ। ਇਹ ਪਰਮਾਤਮਾ ਦਾ ਹਕਾਰਾ ਹੈ, ਇਹ ਸੱਦਾ ਹੈ। ਸੋ ਜਦੋਂ ਇਹ ਹਕਾਰਾ ਆਇਆ ਹੈ ਨਾ, ਜਦੋਂ ਇਹ ਪਰਵਾਨਾ ਆ ਗਿਆ, ਉਸ ਪਰਮਾਤਮਾ ਦਾ ਸ਼ਾਹੀ ਹੁਕਮ ਦੁਨੀਆਂ ਤੋਂ ਚੱਲਣ ਦਾ ਆ ਗਿਆ, ਜੋ ਕਿ ਆਪ ਹੀ ਵਾਹਿਗੁਰੂ ਨੇ ਭੇਜਿਆ ਹੈ, ਕੋਈ ਨਹੀਂ ਉਹਨੂੰ ਮੋੜ ਸਕਦਾ, ਕੋਈ ਨਹੀਂ ਕਹਿ ਸਕਦਾ ਕਿ ਮੈਂ ਇਹ ਪਰਵਾਨਾ ਜਿਹੜਾ ਮੈਂ ਪ੍ਰਵਾਨ ਨਹੀਂ ਕਰਦਾ, ਮੈਂ ਇਸ ਨੂੰ ਲੈਂਦਾ ਨਹੀਂ, ਜਾਂ ਮੈਂ ਇਹ ਆਗਿਆ ਇਹ ਹੁਕਮ ਮੰਨਦਾ ਨਹੀਂ। ਭਾਈ, ਹੁਕਮ ਮੰਨਣਾ ਹੀ ਪੈਂਦਾ। ਜਦੋਂ ਜੀਵਾਂ ਨੂੰ ਭੇਜਦਾ ਤਾਂ ਵੀ ਜੀਵ ਇਨਕਾਰ ਨਹੀਂ ਕਰ ਸਕਦਾ ਕਿ ਨਹੀਂ ਮੈਂ ਨਹੀਂ ਦੁਨੀਆਂ ਤੇ ਜਨਮ ਲੈਣਾ, ਉਦੋਂ ਜਨਮ ਲੈ ਕੇ ਆਉਂਦਾ ਹੀ ਹੈ। ਤੇ ਜਦੋਂ ਧੁਰੋਂ ਸੱਦਾ ਆ ਗਿਆ ਤਾਂ ਜਾਣਾ ਹੀ ਪੈਂਦਾ ਹੈ। ਭਾਈ, ਕੋਈ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਸ ਅਟਲ ਪਰਵਾਨੇ ਨੂੰ ਮੋੜ ਨਹੀਂ ਸਕਦਾ।
ਆਪੇ ਕਰ ਵੇਖੈ ਸਿਰ ਸਿਰ ਲਿਖੈ,
ਸਿਰਾਂ ਸਿਰਾਂ ਉੱਪਰ ਪਰਮਾਤਮਾ ਨੇ ਲੇਖ ਲਿਖੇ ਹੋਏ ਨੇ, ਸਭ ਦੇ ਸਿਰਾਂ ਉੱਪਰ ਲੇਖ ਉਸ ਵਾਹਿਗੁਰੂ ਨੇ ਪਾਇਆ ਹੈ। ਜਦੋਂ ਇਹ ਜੀਵ ਸੰਸਾਰ ਦੇ ਵਿਚ ਆਇਆ ਹੈ ਨਾ, ਉਹਦੇ ਤੋਂ ਪਹਿਲਾਂ ਹੀ ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤੈ ਲੇਖ ਲਿਖਾਇਆ। ਮਾਤਾ ਪਿਤਾ ਦੇ ਸੰਯੋਗ ਤੋਂ, ਮਾਤਾ ਦੇ ਉਦਰ ਦੇ ਵਿਚ ਜਦੋਂ ਇਸ ਸਰੀਰ ਦੀ ਰਚਨਾ ਆਰੰਭ ਹੋਈ, ਜਦੋਂ ਜਦੋਂ ਸਰੀਰ ਦੀ ਰਚਨਾ ਆਰੰਭ ਹੁੰਦੀ ਗਈ, ਤੁਰਦੀ ਗਈ, ਬਣਦੀ ਗਈ, ਤਿਉਂ ਤਿਉਂ ਪਰਮਾਤਮਾ ਨੇ ਇਸ ਦੇ ਜੀਵਨ ਦੇ ਜਿਹੜੇ ਲੇਖ ਨੇ, ਪੂਰਬਲੇ ਕਰਮਾਂ ਦੇ ਪ੍ਰੇਰੇ ਹੋਏ ਨੇ, ਉਹ ਵੀ ਲਿਖ ਦਿੱਤੇ। ਲਿਖ ਦਾਤ ਜੋਤ ਵਡਿਆਈ, ਕਿੰਨਾ ਸਮਾਂ ਇਹ ਆਤਮਾ ਸਰੀਰ ਵਿਚ ਰਹੇਗੀ, ਕਿੰਨਾ ਸਮਾਂ ਇਹਦਾ ਜੀਵਨ ਹੋਵੇਗਾ, ਕੀ ਦੁੱਖ ਸੁੱਖ ਪ੍ਰਾਪਤ ਕਰੇਗਾ, ਕੀ ਕੁਝ ਪ੍ਰਾਪਤੀ ਹੋਵੇਗੀ, ਕੀ ਕੁਝ ਨੁਕਸਾਨ ਹੋਵੇਗਾ, ਇਹ ਸਾਰੇ ਲੇਖ ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਨੇ ਲਿਖ ਦਿੱਤੇ। ਲੇਖਾ ਬੋਲਣ ਬੋਲਣਾ, ਲੇਖਾ ਖਾਣਾ ਖਾਓ, ਸਭ ਕੁਝ ਲੇਖੇ ਵਿਚ ਹੈ। ਸਰਬ ਜੀਆ ਸਿਰ ਲੇਖ ਧੁਰਾਹੂ, ਬਿਨ ਲੇਖਾ ਨਹੀਂ ਕੋਈ ਜੀਓ। ਧੁਰੋਂ ਤੋਂ ਲੇਖ ਸਾਰਿਆਂ ਦੇ ਸਿਰਾਂ ਦੇ ਉਪਰ, ਸਭ ਦੇ ਮਸਤਕ ਉਪਰ ਲਿਖੇ ਹੋਏ ਹੈ। ਬਿਨਾਂ ਵਾਹਿਗੁਰੂ ਦੀ ਲਿਖਤ ਤੋਂ ਕੋਈ ਵੀ ਇਸ ਸੰਸਾਰ ਦੇ ਵਿਚ ਨਹੀਂ ਆਇਆ। ਸਿਰ ਸਿਰ ਲੇਖ ਹੈ, ਸਿਰ ਬਸਿਰ ਉਹਦੇ ਲੇਖ ਸਭਨਾਂ ਦੇ ਸਿਰਾਂ ਤੇ ਹੈ, ਤੇ ਆਪਣੀ ਸਾਜੀ ਹੋਈ ਸ੍ਰਿਸ਼ਟੀ ਨੂੰ ਕਰਕੇ ਆਪ ਹੀ ਵੇਖ ਰਿਹਾ, ਆਪ ਹੀ ਸਾਰਿਆਂ ਦੇ ਕਰਮਾਂ ਕਰਤੱਬਾਂ ਨੂੰ ਤੱਕ ਵੀ ਰਿਹਾ ਹੈ।
ਆਪੇ ਸੁਰਤ ਬੁਝਾਈ,
ਤੇ ਗੁਰੂ ਰੂਪ ਹੋ ਕੇ ਉਸ ਪਰਮਾਤਮਾ ਨੇ ਆਪ ਹੀ ਸੁਰਤ, ਸੁਰਤ ਤੋਂ ਭਾਵ ਹੈ ਸੋਝੀ। ਕਿਹੜੀ ਸੋਝੀ? ਆਤਮਿਕ ਜੀਵਨ ਦੀ ਸੋਝੀ। ਸਭ ਤੋਂ ਪਹਿਲਾਂ ਤਾਂ ਇਹ ਸੋਝੀ ਕਿ ਜੀਵਨ ਮਿਲਿਆ ਕਾਹਦੇ ਵਾਸਤੇ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰ ਇਹ ਜੀਵਨ ਦਾ ਮਕਸਦ ਕਿਵੇਂ ਪੂਰਾ ਹੋਵੇਗਾ? ਇਹ ਸੋਝੀ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਫਿਰ ਜਦੋਂ ਜੀਵ ਨਾਮ ਜਪਣ ਲੱਗ ਪਿਆ ਤਾਂ ਜਪਦਿਆਂ ਜਪਦਿਆਂ ਆਪਣੇ ਮਨ ਦੀ ਸੋਝੀ ਕਿ ਮੇਰਾ ਮਨ ਕੀ ਕਰਦਾ ਫਿਰਦਾ। ਨਹੀਂ ਤਾਂ ਆਮ ਤੌਰ ਤੇ ਤਾਂ ਅਸੀਂ ਇਸ ਮਨ ਦੀਆਂ ਵਾਗਾਂ ਖੁੱਲੀਆਂ ਛੱਡੀਆਂ ਹੋਈਆਂ, ਸਾਨੂੰ ਪਤਾ ਹੀ ਨਹੀਂ, ਸਾਨੂੰ ਗਿਆਨ ਹੀ ਨਹੀਂ ਕਿ ਸਾਡਾ ਮਨ ਜਿਹੜਾ ਇਹ ਠੀਕ ਸੋਚ ਰਿਹਾ ਕਿ ਗਲਤ ਸੋਚ ਰਿਹਾ। ਮਨ ਟਿਕਾ ਵਿਚ ਹੈ ਕਿ ਚੰਚਲਤਾ ਵਿਚ ਹੈ, ਸਾਨੂੰ ਸੋਝੀ ਹੀ ਨਹੀਂ। ਇਹ ਸੋਝੀ ਵੀ ਗੁਰੂ ਕੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਜਦੋਂ ਪਤਾ ਲੱਗਾ ਕਿ ਕਿੰਨਾ ਕਿੰਨਾ ਖਿਆਲਾਂ ਵਿਚ ਮਨ ਜਿਹੜਾ ਹੈ ਇਹ ਗਲਤ ਤੁਰਿਆ ਫਿਰਦਾ ਹੈ, ਤਾਂ ਗੁਰੂ ਕੀ ਕਿਰਪਾ ਨਾਲ ਫਿਰ ਉਸ ਨੂੰ ਰੋਕਣ ਦਾ ਵੀ ਅਭਿਆਸ ਕੀਤਾ। ਜਦੋਂ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਹ ਮਨ ਰੁਕ ਗਿਆ, ਠਹਿਰਾਓ ਵਿਚ ਆ ਗਿਆ, ਤਾਂ ਅੰਦਰੋਂ ਆਤਮਿਕ ਆਨੰਦ ਦੀ ਸੋਝੀ ਪ੍ਰਾਪਤ ਹੋ ਗਈ। ਸੋ ਆਪੇ ਸੁਰਤ ਬੁਝਾਈ, ਇਹ ਜਿਹੜੀ ਸੁਰਤ ਸੋਝੀ ਹੈ ਨਾ, ਇਹ ਵੀ ਗੁਰੂ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪੇ ਹੀ ਬੁਝਾਈ ਹੈ, ਆਪੇ ਇਹਦੀ ਸਮਝ, ਆਪੇ ਸੂਝ ਬੂਝ ਪ੍ਰਾਪਤ ਕਰਾਈ ਹੈ।
ਨਾਨਕ ਸਾਹਿਬ ਅਗਮ ਅਗੋਚਰ।
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ ਕਿ ਸਾਹਿਬ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਅਗਮ ਗਮਤਾ ਤੋਂ ਪਰੇ ਹੈ। ਸੰਸਕ੍ਰਿਤ ਦਾ ਅੱਖਰ ਹੈ ਗਮਯ, ਗਮਯ ਤੋਂ ਭਾਵ ਹੈ ਪਹੁੰਚ, ਅਗਮ ਪਹੁੰਚ ਤੋਂ ਪਰੇ ਹੈ ਅਕਾਲ ਪੁਰਖ ਵਾਹਿਗੁਰੂ। ਮਨ ਦੀ ਔਰ ਬੁੱਧੀ ਦੀ ਪਹੁੰਚ ਤੋਂ ਪਰੇ ਜੋ ਹੋਵੇ ਉਸ ਨੂੰ ਅਗਮ ਕਿਹਾ ਜਾਂਦਾ ਹੈ। ਨਾ ਤਾਂ ਮਨ ਦੀਆਂ ਕਲਪਨਾਵਾਂ ਦੇ ਨਾਲ ਉਸ ਪਰਮਾਤਮਾ ਦੇ ਅੰਤ ਤੱਕ ਪਹੁੰਚਿਆ ਜਾ ਸਕਦਾ ਹੈ, ਨਾ ਬੁੱਧੀ ਦੇ ਗਿਆਨ ਨਾਲ ਉਸ ਪਰਮਾਤਮਾ ਦਾ ਅੰਤ ਆਪਾਂ ਲੈ ਸਕਦੇ ਹਾਂ। ਇਉਂ ਮਨ ਬੁੱਧੀ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਅਗਮ ਹੈ। ਅਗੋਚਰ ਇੰਦਰੀਆਂ ਦੇ ਅਵਿਸ਼ੇ ਰੂਪ ਹੈ, ਭਾਵ ਪ੍ਰਤੱਖ ਇੰਦਰੇ ਵੀ ਉਸ ਦਾ ਅੰਤ ਨਹੀਂ ਲੈ ਸਕਦੇ। ਜੇ ਮੈਂ ਕਹਾਂ ਕਿ ਰਸਨਾ ਦੇ ਨਾਲ ਪੂਰਨ ਤੌਰ ਤੇ ਉਸ ਦਾ ਵਰਣਨ ਕਰ ਸਕਦਾ ਹਾਂ ਤਾਂ ਇਹ ਗਲਤ ਗੱਲ ਹੈ। ਜੀਭਾ ਥੱਕ ਜਾਵੇਗੀ, ਉਸ ਦਿਆਂ ਗੁਣਾਂ ਦਾ ਪਾਰ ਨਹੀਂ ਆਵੇਗਾ। ਕੰਨਾਂ ਰਾਹੀਂ ਸੁਣ ਕੇ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਆ ਹੱਡ ਚੰਮ ਦੀਆਂ ਅੱਖਾਂ ਉਸ ਦੇ ਸਰੂਪ ਨੂੰ ਤੱਕ ਨਹੀਂ ਸਕਦੀਆਂ, ਉਸ ਦਾ ਅੰਤ ਨਹੀਂ ਲੈ ਸਕਦੀਆਂ। ਇਸੇ ਤਰ੍ਹਾਂ ਸਰੀਰ ਦੇ ਸਾਰੇ ਇੰਦਰੀਆਂ ਕਰਕੇ ਵੀ ਉਹ ਵਾਹਿਗੁਰੂ ਜਿਹੜਾ ਹੈ ਪਕੜ ਵਿਚ ਆਉਣ ਵਾਲਾ ਨਹੀਂ। ਇਹਨੂੰ ਕਹਿੰਦੇ ਨੇ ਅਵਿਸ਼ੇ ਰੂਪ, ਇੰਦਰੀਆਂ ਦੇ ਅਵਿਸ਼ੇ ਰੂਪ। ਤੇ ਇੰਦਰੀਆਂ ਦੇ ਅਵਿਸ਼ੇ ਰੂਪ ਨੂੰ ਕਿਹਾ ਜਾਂਦਾ ਅਗੋਚਰ। ਮਹਾਰਾਜ ਫੁਰਮਾਨ ਕਰਦੇ ਨੇ ਕਿ ਮਾਲਕ ਅਕਾਲ ਪੁਰਖ ਵਾਹਿਗੁਰੂ ਅਗਮ ਹੈ ਔਰ ਅਗੋਚਰ ਹੈ।
ਜੀਵਾ ਸੱਚੀ ਨਾਈ।
ਉਸ ਪਰਮਾਤਮਾ ਦੇ ਸੱਚੇ ਨਾਮ ਨੂੰ ਜਪ ਕੇ ਹੀ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਸੱਚੀ ਵਡਿਆਈ ਕਰਕੇ ਹੀ ਭਾਈ ਆਪਾਂ ਜਿਉਂਦੇ ਹਾਂ।
ਤੁਮ ਸਰ ਅਮਰ ਨ ਕੋਏ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਮ ਸਰ, ਸਰ ਦਾ ਭਾਵ ਹੈ ਸਦਰਸ਼, ਸਦਰਸ਼ ਤੋਂ ਭਾਵ ਹੈ ਬਰਾਬਰ। ਤੁਮ ਸਰ ਅਵਰ ਨਾ ਕੋਏ। ਹੇ ਵਾਹਿਗੁਰੂ, ਤੇਰੇ ਬਰਾਬਰ ਹੋਰ ਕੋਈ ਨਹੀਂ, ਤੇਰੇ ਵਰਗਾ ਹੋਰ ਕੋਈ ਨਹੀਂ ਹੈ।
ਆਇਆ ਜਾਏ ਸੀ ਜੀਉ।
ਤੇਰੇ ਤੋਂ ਬਿਨਾਂ ਬਾਕੀ ਇਹ ਜਿਹੜਾ ਕੁੱਲ ਸੰਸਾਰ ਹੈ ਨਾ, ਆਇਆ ਜੋ ਕੁਝ ਵੀ ਦੁਨੀਆਂ ਤੇ ਆਇਆ ਹੈ, ਜਾਏ ਸੀ ਜੀਉ, ਹੇ ਵਾਹਿਗੁਰੂ ਜੀ, ਉਹ ਜਾਵੇਗਾ ਵੀ ਜ਼ਰੂਰ। ਆਉਣਾ ਅਤੇ ਜਾਣਾ ਇਹੀ ਜਗਤ ਦੀ ਅਸਲੀਅਤ ਹੈ। ਇਹ ਦੁਨੀਆਂ ਆਵਣ ਜਾਣੀਆਂ, ਇਉਂ ਜਿਹੜਾ ਵੀ ਆਇਆ ਹੈ ਉਹ ਚਲਿਆ ਜਾਂਦਾ ਹੈ, ਇਉਂ ਤੇਰੇ ਬਰਾਬਰ ਅਟਲ ਕੋਈ ਵੀ ਨਹੀਂ।
ਹੁਕਮੀ ਹੋਏ ਨਿਬੇੜੋ।
ਹੇ ਵਾਹਿਗੁਰੂ, ਤੇਰੇ ਹੁਕਮ ਦੇ ਵਿਚ ਜਿੰਨਾ ਵਡਭਾਗੀ ਜੀਵਾਂ ਦੇ ਲੇਖੇ ਦਾ ਨਿਬੇੜਾ ਹੋ ਜਾਵੇ।
ਭਰਮ ਚੁਕਾਏ ਸੀ ਜੀਉ।
ਉਨ੍ਹਾਂ ਦੇ ਹਿਰਦੇ ਵਿਚੋਂ ਸਾਰੇ ਜਿਹੜੇ ਭਰਮ ਭੁਲੇਖੇ ਨੇ ਉਹ ਚੁੱਕੇ ਜਾਂਦੇ, ਖਤਮ ਹੋ ਜਾਂਦੇ ਹੈ। ਭੇਦ ਭਰਮ ਕਰਤੱਤ ਭਰਮ ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ ਪੰਚੋਂ ਭਰਮ ਸੰਸਾਰ। ਲੰਮੀ ਵਿਆਖਿਆ ਹੈ, ਇਨ੍ਹਾਂ ਦੀ ਸਮਾਂ ਨਹੀਂ। ਸੋ ਇਹ ਪੰਜ ਪ੍ਰਕਾਰ ਦੇ ਭਰਮ ਚੁੱਕੇ ਗਏ ਉਨ੍ਹਾਂ ਦੇ, ਭਰਮ ਦੇ ਪਰਦੇ ਉਨ੍ਹਾਂ ਦੇ ਖੁੱਲ ਗਏ। ਭਰਮ ਚੁਕਾਏ ਸੀ ਜੀਉ, ਉਨ੍ਹਾਂ ਦਾ ਜਿਹੜਾ ਭਰਮਣਾ ਹੈ, ਭਟਕਣਾ ਹੈ, ਉਹ ਚੁੱਕਿਆ ਗਿਆ, ਖਤਮ ਹੋ ਗਿਆ। ਵਾਹਿਗੁਰੂ ਜੀ ਆਪ ਹੀ ਕਿਰਪਾ ਕਰਕੇ ਜਿਨ੍ਹਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਦਾ ਨਿਬੇੜਾ ਆਪ ਜੀ ਨੇ ਕਰ ਦਿੱਤਾ, ਤੇ ਜਿਨ੍ਹਾਂ ਦੇ ਹਿਰਦੇ ਵਿਚੋਂ ਭਰਮ ਚੁਕਾ ਦਿੱਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਜੀ ਕੀ ਕਿਰਪਾ ਦੇ ਨਾਲ ਜੰਮਣ ਮਰਨ ਦੇ ਗੇੜੇ ਤੋਂ ਵੀ ਰਹਿਤ ਹੋ ਗਏ, ਉਨ੍ਹਾਂ ਦੇ ਆਵਾਗਮਨ ਦੇ ਚੱਕਰ ਦਾ ਵੀ ਨਿਬੇੜਾ ਹੋ ਗਿਆ।
ਗੁਰ ਭਰਮ ਚੁਕਾਏ ਅਕਥ ਕਹਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰਦੇ ਨੇ, ਗੁਰ ਭਰਮ ਚੁਕਾਏ। ਜੋ ਸੱਚਾ ਗੁਰੂ ਹੈ ਉਹ ਜਗਿਆਸੂ ਦੇ ਹਿਰਦੇ ਵਿਚੋਂ ਭਰਮਾਂ ਨੂੰ ਮੇਟ ਦਿੰਦਾ, ਭਰਮਾਂ ਨੂੰ ਚੁੱਕ ਦਿੰਦਾ ਹੈ। ਕਿਵੇਂ? ਅਕਥ ਕਹਾਏ, ਉਹ ਅਕਾਲ ਪੁਰਖ ਵਾਹਿਗੁਰੂ ਜੋ ਕਹਿਣ ਕਥਨ ਤੋਂ ਪਰੇ ਹੈ, ਉਸ ਦਾ ਨਾਮ ਸਤਿਗੁਰੂ ਜੀ ਜਪਾਉਂਦੇ ਹੈ, ਉਸ ਦੇ ਗੁਣ ਅਖਵਾਉਂਦੇ ਹੈ, ਇਉਂ ਅਕਥ ਪਰਮਾਤਮਾ ਨੂੰ ਕਹਾ ਕੇ ਭਾਵ ਵਾਹਿਗੁਰੂ ਕਾ ਨਾਮ ਜਪਾ ਕੇ ਸਾਰੇ ਭਰਮ ਦੇ ਪਰਦੇ ਸਤਿਗੁਰੂ ਜੀ ਨੇ ਖੋਲ ਦਿੱਤੇ।
ਸੱਚ ਮਹਿ ਸੱਚ ਸਮਾਣਾ,
ਜਦੋਂ ਭਰਮ ਦੇ ਪਰਦੇ ਸਾਰੇ ਸਤਿਗੁਰਾਂ ਨੇ ਚੁਕਾ ਦਿੱਤੇ ਤਾਂ ਅੰਦਰੋਂ ਸੱਚ ਸਰੂਪ ਦੀ ਪ੍ਰਾਪਤੀ ਹੋ ਗਈ, ਮਨ ਸੱਚ ਵਿਚ ਜੁੜ ਗਿਆ। ਸੱਚ ਮਹਿ ਸੱਚ ਸਮਾਣਾ, ਸਚਿਆਰ ਹੋ ਕੇ ਗੁਰੂ ਕਾ ਸਿੱਖ ਸੱਚ ਰੂਪ ਅਕਾਲ ਪੁਰਖ ਵਾਹਿਗੁਰੂ ਦੇ ਵਿਚ ਸਮਾ ਗਿਆ, ਅਭੇਦ ਹੋ ਗਿਆ।
ਆਪ ਉਪਾਏ ਆਪ ਸਮਾਏ,
ਤਦੋਂ ਗੁਰੂ ਕੇ ਸਿੱਖ ਨੂੰ ਗੁਰੂ ਕੀ ਕਿਰਪਾ ਨਾਲ ਸੋਝੀ ਪੈ ਜਾਂਦੀ ਹੈ ਕਿ ਆਪ ਉਪਾਏ, ਆਪੇ ਵਾਹਿਗੁਰੂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ, ਆਪ ਸਮਾਏ ਆਪੇ ਸਾਰਿਆਂ ਨੂੰ ਆਪਣੇ ਵਿਚ ਸਮੋ ਲੈਣ ਵਾਲਾ ਹੈ, ਆਪ ਉਪਾਏ ਆਪੇ ਹੀ ਆਪਣੇ ਪਿਆਰਿਆਂ ਦੇ ਹਿਰਦੇ ਵਿਚ ਸ਼ੁਭ ਗੁਣਾਂ ਨੂੰ ਪੈਦਾ ਕਰਦਾ ਹੈ, ਆਪ ਸਮਾਏ ਆਪੇ ਉਨ੍ਹਾਂ ਦੇ ਹਿਰਦੇ ਵਿਚੋਂ ਔਗਣਾਂ ਨੂੰ ਸਮਾ ਦਿੰਦਾ ਭਾਵ ਨਾਸ਼ ਕਰ ਦਿੰਦਾ ਖਤਮ ਕਰ ਦਿੰਦਾ ਹੈ, ਆਪ ਉਪਾਏ ਆਪੇ ਆਪਣਾ ਰੂਪ ਪ੍ਰਤੱਖ ਕਰਕੇ ਗੁਰਮੁਖਾਂ ਦੇ ਹਿਰਦੇ ਵਿਚ ਉਹ ਪ੍ਰਗਟ ਕਰ ਦਿੰਦਾ ਹੈ, ਆਪ ਸਮਾਏ ਤੇ ਆਪ ਹੀ ਸਦਾ ਇਕ ਰਸ ਹੋ ਕੇ ਜ਼ਾਹਰ ਪ੍ਰਗਟ ਹੋ ਕੇ ਗੁਰਮੁਖਾਂ ਦੇ ਹਿਰਦੇ ਵਿਚ ਸਮਾਇਆ ਰਹਿੰਦਾ ਹੈ।
ਹੁਕਮੀ ਹੁਕਮ ਪਛਾਣਾ,
ਇਹ ਕਿਰਪਾ ਉਨ੍ਹਾਂ ਤੇ ਹੋਈ ਜਿਨ੍ਹਾਂ ਨੇ ਹੁਕਮ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਪਛਾਣੇ ਹੈ, ਜੋ ਪ੍ਰਮਾਤਮਾ ਦੀ ਰਜ਼ਾ ਵਿਚ ਰਾਜੀ ਰਹੇ ਹੈ, ਜਿਨ੍ਹਾਂ ਨੇ ਹੁਕਮ ਨੂੰ ਸੱਤ ਕਰਕੇ ਮੰਨਿਆ, ਜਿਨ੍ਹਾਂ ਨੇ ਗੁਰੂ ਕੇ ਹੁਕਮ ਦੀ ਪਾਲਣਾ ਕੀਤੀ ਹੈ, ਉਨ੍ਹਾਂ ਦੇ ਹਿਰਦੇ ਵਿਚ ਕਿਰਪਾ ਕਰਕੇ ਆਪਣਾ ਆਪਾ ਪ੍ਰਮਾਤਮਾ ਸਮਾ ਲੈਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ,
ਦੁਨੀਆਂ ਦੇ ਵਿਚ ਮਨੁੱਖ ਅਨੇਕ ਪ੍ਰਕਾਰ ਦੀਆਂ ਵਡਿਆਈਆਂ ਤਾਂ ਹਾਸਲ ਕਰ ਲੈਂਦਾ, ਕੋਈ ਧਨ ਦੌਲਤ ਦੇ ਬਲ ਬੂਤੇ, ਕੋਈ ਰਾਜ ਭਾਗ ਪਦਵੀ ਦੇ ਆਸਰੇ, ਕੋਈ ਆਪਣੀਆਂ ਦੁਨਿਆਵੀ ਨੇਕੀਆਂ ਚੰਗਿਆਈਆਂ ਦੇ ਸਹਾਰੇ, ਦਾਨ ਪੁੰਨ ਦੇ ਸਹਾਰੇ ਵਡਿਆਈਆਂ ਪ੍ਰਾਪਤ ਕਰ ਲੈਂਦਾ, ਪਰ ਹਜ਼ੂਰ ਫਰਮਾਉਂਦੇ ਨੇ ਕਿ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇਕ ਨਾ ਚਲੀਆ ਨਾਲ, ਇਹ ਦੁਨੀਆਂ ਦੀਆਂ ਵਡਿਆਈਆਂ ਤਾਂ ਨਾਸ ਹੋ ਜਾਣ ਵਾਲੀਆਂ, ਸਾੜ ਦੇ ਉਪਰੇ ਅੱਗ ਵਿਚ ਕੀ ਕਰਨੀਆਂ ਨੇ, ਇਨ੍ਹਾਂ ਸੜੀਆਂ ਬਲੀਆਂ ਭੈੜੀਆਂ ਨੇ ਪ੍ਰਮਾਤਮਾ ਦਾ ਨਾਮ ਭੁਲਾ ਛੱਡਿਆ, ਤੇ ਜਦੋਂ ਜੀਵ ਦਾ ਸੰਸਾਰ ਤੋਂ ਚਲਾਣਾ ਹੋਇਆ ਤਾਂ ਇਕ ਵੀ ਨਾਲ ਨੀ ਚੱਲੀ। ਦੁਨੀਆਂ ਕੀਆਂ ਵਡਿਆਈਆਂ ਕਵਨੈ ਆਵਹਿ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨ ਸੰਦਾਨ। ਇਉਂ ਦੁਨੀਆਂ ਦੀਆਂ ਕੁੱਲ ਵਡਿਆਈਆਂ ਝੂਠੀਆਂ। ਸੱਚੀ ਵਡਿਆਈ, ਸੱਚੀ ਵਡਿਆਈ ਕੀ ਹੈ? ਅਕਾਲ ਪੁਰਖ ਵਾਹਿਗੁਰੂ ਕੇ ਸਰੂਪ ਦਾ ਹਿਰਦੇ ਵਿਚ ਸਾਖਿਆਤ ਹੋ ਜਾਣਾ, ਗੁਰ ਚਰਨਾਂ ਦੇ ਨਾਲ ਮਨ ਦਾ ਜੁੜ ਜਾਣਾ, ਵਾਹਿਗੁਰੂ ਕੇ ਸਰੂਪ ਦਾ ਹਿਰਦੇ ਵਿਚੋਂ ਪ੍ਰਗਟ ਹੋ ਜਾਣਾ, ਆਤਮਾ ਦਾ ਪਰਮਾਤਮਾ ਦੇ ਰੂਪ ਵਿਚ ਸਮਾ ਜਾਣਾ, ਇਹ ਲੋਕ ਪਰਲੋਕ ਵਿਚ ਸੱਚੀ ਵਡਿਆਈ ਹੈ। ਤੇ ਵੱਡਿਆਂ ਭਾਗਾਂ ਵਾਲਿਆਂ ਨੇ ਇਹ ਸੱਚੀ ਵਡਿਆਈ ਸਤਿਗੁਰੂ ਗਰੀਬ ਨਿਵਾਸ ਜੀ ਤੋਂ ਪ੍ਰਾਪਤ ਕੀਤੀ ਹੈ।
ਤੂੰ ਮਨ ਅੰਤ ਸੁਖਾਈ,
ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਨੇ ਤੇਰੇ ਨਾਮ ਜਪਣ ਵਾਲੀ ਸੱਚੀ ਵਡਿਆਈ ਗੁਰੂ ਤੋਂ ਪ੍ਰਾਪਤ ਕੀਤੀ ਹੈ ਨਾ, ਤੂੰ ਮਨ ਅੰਤ ਸੁਖਾਈ, ਉਨ੍ਹਾਂ ਦੇ ਮਨ ਭਾਵ ਜੀਵ ਆਤਮਾ ਦਾ ਤੂੰ ਅੰਤ ਵੇਲੇ ਵੀ ਸਖਾ ਮਿੱਤਰ ਬਣ ਕੇ ਸਹਾਇਕ ਬਣਿਆ ਹੈ।
ਨਾਨਕ ਸਾਹਿਬ ਅਵਰ ਨਾ ਦੂਜਾ,
ਸਤਿਗੁਰੂ ਜੀ ਫੁਰਮਾਨ ਕਰਦੇ ਨੇ ਹੇ ਵਾਹਿਗੁਰੂ, ਤੇਰੇ ਬਿਨਾ ਕੋਈ ਹੋਰ ਦੂਜਾ ਸਾਡਾ ਸਾਹਿਬ ਨਹੀਂ, ਸਾਡਾ ਮਾਲਕ ਨਹੀਂ।
ਨਾਮ ਤੇਰਾ ਵਡਿਆਈ,
ਤੇਰੇ ਨਾਮ ਨੂੰ ਹੀ ਜਪ ਕੇ ਲੋਕ ਪ੍ਰਲੋਕ ਦੀ ਵਡਿਆਈ ਆਪਾਂ ਨੂੰ ਪ੍ਰਾਪਤ ਹੋਈ ਹੈ।
ਤੂੰ ਸੱਚਾ ਸਿਰਜਨਹਾਰ,
ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਦੀਵੀ ਸੱਚ ਹੈ, ਇਕ ਰਸ ਰਹਿਣ ਵਾਲਾ ਹੈ, ਸਿਰਜਣਹਾਰ ਸਾਰੇ ਸੰਸਾਰ ਦੀ ਸਿਰਜਣਾ ਕਰਨ ਵਾਲਾ ਹੈ, ਕਰੋੜਾਂ ਬ੍ਰਹਿਮੰਡਾਂ ਦੀ, ਬ੍ਰਹਿਮੰਡਾਂ ਦੇ ਵਿਚ ਜੀਵਾਂ ਦੀ ਸਿਰਜਣਾ ਕਰਨ ਵਾਲਾ ਤੂੰ ਸੱਚਾ ਹੈ ਸਿਰਜਣਹਾਰ। ਕਿਉਂਕਿ ਸਾਧ ਸੰਗਤ ਜੀ, ਦੁਨੀਆਂ ਤੇ ਮਨੁੱਖ ਵੀ ਕੋਈ ਨਾ ਕੋਈ ਆਪਣੀ ਕਲਾ ਕਿਰਤੀ ਸਿਰਜਦਾ ਹੈ। ਆ ਸਾਡੇ ਘਰਾਂ ਦੇ ਵਿਚ ਜਿਹੜਾ ਸਾਜੋ ਸਮਾਨ ਅਸੀਂ ਵਰਤਦੇ ਹਾਂ, ਆਖਰ ਕਿਸੇ ਮਨੁੱਖ ਨੇ ਬਣਾਇਆ ਨਾ ਇਸ ਨੂੰ? ਸਮਾਨ ਨੂੰ ਬਣਾਉਣ ਵਾਲੀਆਂ ਮਸ਼ੀਨਾਂ ਵੀ ਮਨੁੱਖ ਨੇ ਬਣਾਈਆਂ। ਇਉਂ ਮਨੁੱਖ ਉਨ੍ਹਾਂ ਚੀਜ਼ਾਂ ਦਾ ਸਿਰਜਣਹਾਰ ਹੈ, ਪਰ ਜਦੋਂ ਇਹ ਸੰਸਾਰ ਤੋਂ ਚਾਲੇ ਪਾ ਜਾਵੇਗਾ, ਇਹਦੀ ਕਲਾਕਿਰਤੀ ਵੀ ਜਿਹੜੀ ਹੈ ਕੁਝ ਦੇਰ ਰਹਿਣ ਤੋਂ ਬਾਅਦ ਖਤਮ ਹੋ ਜਾਵੇਗੀ, ਫਿਰ ਇਹ ਕੁਝ ਵੀ ਸਿਰਜਣਾ ਨਹੀਂ ਕਰ ਸਕੇਗਾ। ਪਰ ਪਰਮਾਤਮਾ ਤਾਂ ਸਦਾ ਇਕ ਰਸ ਰਹਿਣ ਵਾਲਾ ਹੈ ਨਾ, ਉਹਨੇ ਤਾਂ ਕਦੇ ਖਤਮ ਹੋਣਾ ਹੀ ਨਹੀਂ, ਨਾ ਉਹ ਹਮਰਿਆ ਨਾ ਹੋਵੇ ਸੋਗ। ਇਸ ਲਈ ਉਹ ਸਭ ਦੀ ਸਿਰਜਣਾ ਕਰਦਾ ਆ ਰਿਹਾ, ਕਰ ਰਿਹਾ ਤੇ ਕਰਦਾ ਰਹੇਗਾ। ਸੋ ਇਸ ਲਈ ਸੱਚਾ ਸਿਰਜਣਹਾਰ ਗਿਆ ਕਿ ਵਾਹਿਗੁਰੂ ਤੂੰ ਸੱਚਾ ਸਿਰਜਣਹਾਰ ਹੈ।
ਅਲਖ ਸਿਰੰਦਿਆ ਜੀਓ,
ਅਲਖ ਲਖੇ ਜਾਣ ਤੋਂ ਰਹਿ ਤੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਸ਼ਕਤੀ ਬਿਰਤੀ ਕਰਕੇ ਜਾਣਿਆ ਨਹੀਂ ਜਾ ਸਕਦਾ। ਸਰੰਦਾ ਦਾ ਭਾਵ ਵੀ ਸਿਰਜਣਹਾਰਾ ਹੀ ਹੈ। ਅਲਖ ਸਰੰਦਿਆ ਜੀਓ, ਹੇ ਸਿਰਜਣਹਾਰੇ ਅਕਾਲ ਪੁਰਖ ਵਾਹਿਗੁਰੂ ਤੂੰ ਅਲਖ ਰੂਪ ਹੈ।
ਏਕ ਸਾਹਿਬ ਦੁਇ ਰਾਹਾ,
ਏਕ ਸਾਹਿਬ, ਸਾਹਿਬ ਮਾਲਕ ਅਕਾਲ ਪੁਰਖ ਵਾਹਿਗੁਰੂ ਤੂੰ ਆਪ ਤਾਂ ਇੱਕੋ ਇੱਕ ਹੈ, ਪਰ ਇਸ ਸੰਸਾਰ ਵਿੱਚ ਦੋਏ ਰਾਹ, ਦੋ ਰਾਹ ਚਲਾਏ ਨੇ। ਇੱਕ ਰਾਹ ਹੈ ਸਾਧ ਸੰਗਤ ਜੀ ਨਿਰਵਿਰਤੀ ਦਾ, ਇੱਕ ਹੈ ਪ੍ਰਵਿਰਤੀ ਦਾ। ਪ੍ਰਵਿਰਤੀ ਦੇ ਪੱਖ ਵਿੱਚ ਆਪਾਂ ਸਾਰੇ ਪਏ ਹੋਏ ਆ, ਸਰੀਰ ਦੀ ਪਕੜ, ਧਨ ਦੌਲਤ ਦੀ ਪਕੜ, ਆਪਣੇ ਸਬੰਧੀਆਂ ਦਾ ਮੋਹ, ਜਾਇਦਾਦਾਂ ਦਾ ਮੋਹ, ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਕੰਮਾਂ ਕਾਜਾਂ ਦੇ ਵਿੱਚ ਚਿੱਤ ਦੀ ਸੁਰਤ ਦਾ ਟਿਕਾਓ, ਔਰ ਇਸ ਪ੍ਰਕਾਰ ਦੁਨੀਆਂਦਾਰੀ ਦੇ ਵਿੱਚ ਮਨ ਹਰ ਵੇਲੇ ਲੱਗੇ ਰਹਿਣਾ, ਇਹ ਪ੍ਰਵਿਰਤੀ ਪੱਖ ਹੈ। ਇਸ ਪ੍ਰਵਿਰਤੀ ਪੱਖ ਨੂੰ ਤਿਆਗ ਕੇ ਪਰਮਾਤਮਾ ਦੇ ਨਾਮ ਸਿਮਰਨ ਨਾਲ ਆਪਣਾ ਚਿੱਤ ਜੋੜਨਾ, ਇਹ ਨਿਰਵਿਰਤੀ ਹੈ। ਇਉਂ ਦੋ ਰਾਹ ਚਲਾਏ ਨੇ। ਜਿਹੜਾ ਪ੍ਰਵਿਰਤੀ ਪੱਖ ਹੈ ਇਹ ਮਾਇਕੀ ਹੈ, ਜਿਹੜਾ ਨਿਰਵਿਰਤੀ ਪੱਖ ਹੈ ਇਹ ਆਤਮਿਕ ਹੈ, ਭਗਤੀ ਦਾ ਪੱਖ ਹੈ। ਇਉਂ ਭਗਤੀ ਦਾ ਤੇ ਮਾਇਆ ਦਾ ਦੋ ਰਾਹ ਚਲਾਏ ਨੇ। ਇਸ ਨੂੰ ਗੁਰਬਾਣੀ ਵਿਚ ਸਿਵ ਅਤੇ ਸਖਤ ਵੀ ਕਿਹਾ ਹੈ। ਸਿਵ ਸਖਤ ਆਪ ਉਪਾਇਕ ਹੈ, ਕਰਤਾ ਆਪੇ ਹੁਕਮ ਵਰਤਾਏ। ਸਿਵ ਕਲਿਆਣ ਰੂਪ ਅਕਾਲ ਪੁਰਖ ਵਾਹਿਗੁਰੂ ਆਪ, ਤੇ ਸਖਤੀ ਭਾਵ ਉਸ ਦੀ ਸ਼ਕਤੀ ਜਿਸ ਨੂੰ ਮਾਇਆ ਕਿਹਾ ਜਾਂਦਾ, ਮਾਇਆ ਦਾ ਪਸਾਰਾ ਇਹ ਜਗਤ। ਇਉਂ ਦੋ ਰਾਹ ਜਿਹੜੇ ਨੇ ਇਹ ਸੰਸਾਰ ਵਿਚ ਹਨ।
ਬਾਦ ਬਦੰਦਿਆ ਜੀਓ,
ਤੇ ਇਨ੍ਹਾਂ ਦਾ ਝਗੜਾ ਜਿਹੜਾ ਵਧਿਆ ਹੋਇਆ ਹੈ ਸੰਸਾਰ ਦੇ ਵਿਚ, ਮਨੁੱਖ ਦੇ ਮਨ ਵਿਚ ਝਗੜਾ ਪਿਆ ਕਿ ਨਿਰਵਿਰਤੀ ਵਿਚ ਪਵਾਂ ਕਿ ਪ੍ਰਵਿਰਤੀ ਵਿਚ। ਪ੍ਰਵਿਰਤੀ ਛੱਡਣੀ ਔਖੀ ਹੈ, ਨਿਰਵਿਰਤ ਹੋਣਾ ਬਹੁਤ ਔਖਾ ਹੈ, ਔਰ ਇਸ ਪ੍ਰਕਾਰ ਭਗਤੀ ਦਾ ਮਾਰਗ ਜਿਹੜਾ ਇਹ ਔਖਾ ਹੈ, ਮਾਇਆ ਦਾ ਮੋਹ ਛੱਡਣਾ ਔਖਾ ਹੈ। ਇਉਂ ਝਗੜਿਆਂ ਦੇ ਵਿਚ ਹੀ ਜੀਵ ਪਏ ਹੋਏ ਨੇ।
ਦੋਏ ਰਾਹ ਚਲਾਏ ਹੁਕਮ ਸੁਭਾਏ,
ਦੋ ਰਾਹ ਇਹ ਪਰਮਾਤਮਾ ਨੇ ਚਲਾਏ ਹੋਏ ਨੇ, ਨਿਰਵਿਰਤੀ ਔਰ ਪ੍ਰਵਿਰਤੀ, ਭਗਤੀ ਔਰ ਮਾਇਆ, ਸੇਵ ਔਰ ਸ਼ਕਤੀ, ਦੁੱਖ ਅਤੇ ਸੁਖ। ਇਸ ਪ੍ਰਕਾਰ ਇਹ ਜੋ ਦੋ ਰਾਹ ਚਲਾਏ ਹੈ, ਹਰਖ ਅਤੇ ਸੋਗ, ਖੁਸ਼ੀ ਅਤੇ ਗਮੀ, ਹਰ ਪਾਸੇ ਦਵੰਦਵਾਦ ਹੈ, ਹੁਕਮ ਸਬਾਏ, ਇਹ ਸਾਰੇ ਪਰਮਾਤਮਾ ਦੇ ਹੁਕਮ ਦੇ ਵਿਚ ਹਨ।
ਜਨਮ ਮੁਆ ਸੰਸਾਰਾ,
ਤੇ ਇਸ ਦਵੰਦਵਾਦ ਵਿਚ, ਇਸ ਦੁਬਧਾ ਵਿਚ, ਇਸ ਦਵੈਤ ਭਾਵਨਾ ਵਿਚ ਪੈ ਕੇ ਜਨਮ ਮੁਆ ਸੰਸਾਰਾ, ਸਾਰਾ ਸੰਸਾਰ ਹੀ ਜਨਮ ਮਰਨ ਦੇ ਗੇੜੇ ਵਿਚ ਪਿਆ ਰਹਿੰਦਾ ਹੈ। ਇਹ ਵੀ ਦੋ ਰਾਹ ਨੇ, ਇਕ ਜੰਮਣਾ ਹੈ, ਇਕ ਮਰਨਾ ਹੈ। ਸੋ ਇਸ ਪ੍ਰਕਾਰ ਸੰਸਾਰ ਸਾਰਾ ਹੀ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਨਾਮ ਬਿਨਾ ਨਾਹੀ ਕੋ ਬੇਲੀ,
ਪਰ ਭਾਈ ਇਹ ਗੱਲ ਦਾ ਖਿਆਲ ਰਹੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵ ਦਾ ਕੋਈ ਵੀ ਬੇਲੀ ਨਹੀਂ, ਕੋਈ ਵੀ ਮਿੱਤਰ ਨਹੀਂ। ਵਾਹਿਗੁਰੂ ਦਾ ਨਾਮ ਹੀ ਹੈ ਜੋ ਲੋਕ ਪਰਲੋਕ ਨਾਲ ਨਿਭਣ ਵਾਲਾ ਹੈ। ਜਹਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਹੋ ਸੂਖ ਕਨੇਰੇ। ਪਰਮਾਤਮਾ ਦਾ ਨਾਮ ਹੀ ਅੰਤ ਵੇਲੇ ਦਾ ਮਦਦਗਾਰ ਹੈ। ਨਾਮ ਤੋਂ ਬਿਨਾਂ ਲੋਕ ਪਰਲੋਕ ਵਿਚ ਕੋਈ ਵੀ ਬੇਲੀ ਨਹੀਂ, ਕੋਈ ਮਿੱਤਰ ਨਹੀਂ, ਕੋਈ ਸੱਜਣ ਨਹੀਂ।
ਵੇਖੋ ਲਾਦੀ ਸਿਰ ਭਾਰਾ,
ਪਰ ਦਵੰਦਵਾਦ ਵਿਚ ਪਏ ਹੋਏ ਜੀਵ ਨੇ, ਪ੍ਰਵਿਰਤੀ ਵਿਚ ਫਸੇ ਹੋਏ ਜੀਵ ਨੇ, ਪਰਮਾਤਮਾ ਦੇ ਨਾਮ ਨੂੰ ਛੱਡ ਕੇ। ਵੇਖ ਲਾਦੀ, ਜ਼ਹਿਰ ਹੀ ਜ਼ਹਿਰ ਲੱਦ ਲਈ ਹੈ ਆਪਣੇ ਹਿਰਦੇ ਦੀ ਗੰਢ ਦੇ ਵਿਚ। ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਹੈ, ਈਰਖਾ ਦੀ ਜ਼ਹਿਰ ਹੈ, ਦੂਈ ਦਵੈਤ ਦੀ ਜ਼ਹਿਰ ਹੈ, ਔਗੜਾਂ ਵਿਕਾਰਾਂ ਦੀ ਜ਼ਹਿਰ ਇਹੀ ਲੱਦੀ ਹੈ, ਤੇ ਇਸ ਜ਼ਹਿਰ ਦਾ ਹੀ ਆਪਣੇ ਸਿਰ ਉੱਪਰ ਮਾਨੋ ਭਾਰ ਚੁੱਕਿਆ ਹੋਇਆ ਹੈ।
ਹੁਕਮੀ ਆਇਆ ਹੁਕਮ ਨਾ ਬੂਝੈ,
ਦੇਖੋ ਭਾਈ ਹੁਕਮੀ ਆਇਆ, ਪਰਮਾਤਮਾ ਦੇ ਹੁਕਮ ਦੇ ਨਾਲ ਹੀ ਇਹ ਜੀਵ ਸੰਸਾਰ ਵਿਚ ਆਇਆ ਹੈ, ਤੇ ਹੁਕਮ ਦੇ ਨਾਲ ਚਲਿਆ ਵੀ ਜਾਣਾ, ਪਰ ਹੁਕਮ ਨਾ ਬੂਝੈ। ਜਿਉਂਦਿਆਂ ਹੋਇਆਂ ਵਾਹਿਗੁਰੂ ਕੇ ਹੁਕਮ ਨੂੰ ਹੀ ਬੁੱਝਦਾ ਨਹੀਂ, ਪਛਾਣਦਾ ਨਹੀਂ, ਜਾਣਦਾ ਨਹੀਂ, ਗੁਰੂ ਕੇ ਹੁਕਮ ਦੀ ਪਾਲਣਾ ਨਹੀਂ ਕਰਦਾ। ਹੁਕਮ ਦੇ ਵਿੱਚ ਹੀ ਆਇਆ ਹੈ ਪਰ ਤਾਂ ਵੀ ਪਰਮਾਤਮਾ ਦੇ ਹੁਕਮ ਨੂੰ ਸਮਝਦਾ ਨਹੀਂ ਹੈ।
ਹੁਕਮ ਸਵਾਰਨ ਹਾਰਾ
ਇਸ ਗੱਲ ਦਾ ਖਿਆਲ ਹੀ ਨਹੀਂ ਕਰਦਾ ਕਿ ਗੁਰੂ ਕਾ ਹੁਕਮ ਜਿਹੜਾ ਹੈ ਇਹੀ ਮੇਰੇ ਜੀਵਨ ਨੂੰ ਸਵਾਰ ਦੇਣ ਵਾਲਾ ਹੈ। ਗੁਰੂ ਕਾ ਹੁਕਮ ਮੰਨ ਕੇ ਹੀ ਮੇਰੇ ਜੀਵਨ ਚੋਂ ਔਗਣ ਮਿਟਣਗੇ, ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੋਵੇਗੀ, ਜੀਵਨ ਸਵਰ ਜਾਵੇਗਾ, ਸਫਲਾ ਹੋ ਜਾਵੇਗਾ। ਇਸ ਗੱਲ ਨੂੰ ਇਹ ਜੀਵ ਸਮਝ ਹੀ ਨਹੀਂ ਰਿਹਾ।
ਨਾਨਕ ਸਾਹਿਬ ਸ਼ਬਦ ਸੇ ਆਪੈ
ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਭਾਈ ਉਹ ਸਾਹਿਬ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ ਸ਼ਬਦ ਸੰਜਾਪੈ, ਉਹ ਗੁਰੂ ਕੇ ਸ਼ਬਦ ਰਾਹੀਂ ਗੁਰੂ ਕੇ ਉਪਦੇਸ਼ ਰਾਹੀਂ ਸੰਜਾਣਿਆ ਜਾਂਦਾ ਹੈ। ਉਸ ਦੀ ਜਾਣ ਪਛਾਣ ਗੁਰੂ ਕੀ ਕਿਰਪਾ ਨਾਲ ਗੁਰੂ ਕੇ ਉਪਦੇਸ਼ ਰਾਹੀਂ ਹੀ ਹੁੰਦੀ ਹੈ।
ਸੱਚਾ ਸਿਰਜਣਹਾਰਾ
ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਸਿਰਜਣਹਾਰਾ ਸਭਨਾਂ ਦੀ ਸਿਰਜਣਾ ਕਰਨ ਵਾਲਾ ਹੈ।
ਭਗਤ ਸੋਹ ਦਰਬਾਰ
ਜਿਹੜੇ ਉਸ ਅਕਾਲ ਪੁਰਖ ਦੇ ਭਗਤ ਬਣੇ ਜੋ ਸਿਮਰਨ ਕਰਦੇ ਭਗਤੀ ਕਰਦੇ ਬੰਦਗੀ ਕਰਦੇ ਨੇ ਉਹ ਉਸ ਵਾਹਿਗੁਰੂ ਦੇ ਸਤਸੰਗਤ ਰੂਪੀ ਦਰਬਾਰ ਵਿਚ ਉਸ ਦੇ ਸੱਚਖੰਡ ਰੂਪੀ ਦਰਬਾਰ ਵਿਚ ਸੋਭਾ ਪਾਉਂਦੇ ਹਨ।
ਸ਼ਬਦ ਸੁਹਾਇਆ ਜੀਉ
ਕਿਉਂਕਿ ਉਹ ਪਰਮਾਤਮਾ ਦੇ ਪਿਆਰੇ ਭਗਤ ਗੁਰੂ ਕੇ ਸ਼ਬਦ ਗੁਰੂ ਕੇ ਉਪਦੇਸ਼ ਦੀ ਕਮਾਈ ਕਰਕੇ ਸ਼ਬਦ ਦੁਆਰਾ ਸੋਭਨੀਕ ਹੋਏ ਹਨ।
ਬੋਲਹਿ ਅੰਮ੍ਰਿਤ ਬਾਣ
ਗੁਰੂ ਹੁਕਮ ਦੀ ਪਾਲਣਾ ਕਰਦਿਆਂ ਹੋਇਆ ਗੁਰਮੁਖ ਜਨ ਬੋਲਹਿ ਅੰਮ੍ਰਿਤ ਬਾਣ ਗੁਰੂ ਕੀ ਅੰਮ੍ਰਿਤ ਬਾਣੀ ਬੋਲਦੇ ਨੇ, ਬਾਣੀ ਨੂੰ ਪੜ੍ਹਦੇ ਨੇ, ਬਾਣੀ ਨੂੰ ਜਪਦੇ ਨੇ। ਅੰਮ੍ਰਿਤ ਜਨਮ ਮਰਨ ਤੋਂ ਰਹਿਤ ਕਰ ਦੇਣ ਵਾਲੀ ਗੁਰੂ ਕੀ ਬਾਣੀ, ਸੋ ਅੰਮ੍ਰਿਤ ਰੂਪੀ ਮਿੱਠੇ ਬਚਨ ਹੀ ਬੋਲਦੇ ਹਨ ਰਸਨਾ ਤੋਂ।
ਰਸਨ ਰਸਾਇਆ ਜੀਉ
ਇਉਂ ਗੁਰਮੁਖਾਂ ਦੀ ਜਿਹੜੀ ਰਸਨਾ ਹੈ ਉਸ ਨੂੰ ਰਸ ਆ ਗਿਆ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਦੁਨੀਆਂ ਦੇ ਅਨੇਕ ਪ੍ਰਕਾਰ ਦੇ ਰਸ ਸਵਾਦ ਜਦੋਂ ਉਨ੍ਹਾਂ ਵੱਲੋਂ ਮੂੰਹ ਮੋੜ ਲਿਆ ਉਹ ਛੱਡ ਦਿੱਤੇ ਤਾਂ ਵਾਹਿਗੁਰੂ ਕੇ ਨਾਮ ਦਾ ਰਸ ਆ ਗਿਆ। ਜਦੋਂ ਨਾਮ ਦੇ ਰਸ ਦਾ ਸਵਾਦ ਆ ਗਿਆ ਤਾਂ ਇੰਨਾ ਆਨੰਦ ਕਿ ਦੁਨੀਆਂ ਦੇ ਬਾਕੀ ਰਸ ਜਿਹੜੇ ਨੇ ਉਹ ਨਹੀਂ ਹੁਣ ਚੰਗੇ ਲੱਗਦੇ। ਇਉਂ ਗੁਰਮੁਖਾਂ ਦੀ ਰਸਨਾ ਰਸ ਗਈ ਹੈ ਪਰਮਾਤਮਾ ਦੇ ਨਾਮ ਦੇ ਵਿਚ।
ਰਸਨ ਰਸਾਏ ਨਾਮ ਤੇ ਸਾਏ
ਰਸਨ ਰਸਾਏ ਰਸਨਾ ਦਾ ਰਸ ਲੈ ਕੇ ਪਰਮਾਤਮਾ ਦਾ ਨਾਮ ਜਪਦੇ ਨੇ ਗੁਰਮੁਖ ਪਿਆਰੇ। ਨਾਮ ਤਿਸਾਏ ਨਾਮ ਦੇ ਹੀ ਹਰ ਵਕਤ ਤਿਹਾਏ ਰਹਿੰਦੇ ਨੇ, ਹੋਰ ਨਾਮ ਜਪਣ ਦੀ ਮਨ ਦੀ ਭਾਵਨਾ ਬਣੀ ਰਹਿੰਦੀ ਹੈ, ਨਾਮ ਜਪਣ ਦੀ ਹੀ ਪਿਆਸ ਮਨ ਅੰਦਰ ਹਮੇਸ਼ਾ ਲੱਗੀ ਰਹਿੰਦੀ ਹੈ।
ਗੁਰ ਕੈ ਸ਼ਬਦ ਵੇਕਾਣੇ
ਇਉਂ ਗੁਰਮੁਖ ਪਿਆਰੇ ਭਗਤ ਜਨ ਗੁਰੂ ਕੇ ਸ਼ਬਦ ਵਿਚ ਹੀ ਵਿਕ ਗਏ ਗੁਰੂ ਕੇ ਸ਼ਬਦ ਦੇ ਉਪਰੋਂ, ਆਪਣਾ ਆਪਾ ਗੁਰੂ ਕੇ ਸ਼ਬਦ ਦੇ ਉਪਰੋਂ ਘੋਲ ਘੁਮਾਈ ਵੰਨੇ ਕਰ ਦਿੱਤਾ।
ਪਾਰਸ ਪਰਸੈ ਪਾਰਸ ਹੋਏ
ਪਾਰਸ ਨੂੰ ਪਰਸ ਕੇ ਪਾਰਸ ਰੂਪ ਹੀ ਹੋ ਗਏ।
ਜਾ ਤੇਰਾ ਮਨ ਭਾਣੇ
ਜਦੋਂ ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਭਗਤ ਤੇਰੇ ਮਨ ਨੂੰ ਭਾ ਗਏ, ਜਦੋਂ ਤੈਨੂੰ ਚੰਗੇ ਲੱਗੇ ਤੇਰੀ ਪ੍ਰਸੰਨਤਾ ਪ੍ਰਾਪਤ ਕਰ ਲਈ, ਤੂੰ ਆਪ ਪਾਰਸ ਰੂਪ ਹੈ, ਤੇਰੇ ਸਪਰਸ਼ ਨਾਲ ਤੇਰੇ ਚਰਣੀ ਲੱਗ ਕੇ ਤੇਰੇ ਪਿਆਰੇ ਵੀ ਪਾਰਸ ਰੂਪ ਹੋ ਗਏ। ਪਾਰਸ ਇੱਕ ਪੱਥਰ ਦੀ ਵੱਟੀ ਮੰਨੀ ਜਾਂਦੀ ਹੈ ਜਿਸ ਦੇ ਬਾਰੇ ਗ੍ਰੰਥਾਂ ਦਾ ਵਰਣਨ ਹੈ ਕਿ ਲੋਹਾ ਇਤਿਆਦਿਕ ਅੱਠਾਂ ਧਾਤਾਂ ਦੇ ਛੋਹਣ ਨਾਲ ਉਨ੍ਹਾਂ ਨੂੰ ਸੋਨਾ ਬਣਾ ਦਿੰਦੀ ਹੈ। ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਨ ਵਹਿ ਲੋਹਾ ਕੰਚਨ ਕਰੈ ਵਹਿ ਕਰੈ ਆਪ ਸਮਾਨ। ਪਾਰਸ ਨੂੰ ਤਾਂ ਪਰਮਾਤਮਾ ਨੇ ਇੰਨੀ ਕੁ ਸਮਰੱਥਾ ਦਿੱਤੀ ਹੈ ਕਿ ਲੋਹੇ ਨੂੰ ਆਪਣੀ ਸ਼ੋਹ ਦੇ ਕੇ ਸੋਨਾ ਬਣਾ ਦਿੰਦਾ ਪਰ ਉਹ ਕਿਸੇ ਨੂੰ ਪਾਰਸ ਨਹੀਂ ਬਣਾ ਸਕਦਾ। ਪਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਗੁਰੂ ਕੇ ਪਿਆਰੇ ਸਾਜੇ ਨਵਾਜੇ ਸੰਤ ਜਨ, ਉਨ੍ਹਾਂ ਦਾ ਪਾਰਸ ਨਾਲੋਂ ਇਹ ਵੱਡਾ ਫਰਕ ਹੈ ਕਿ ਉਹ ਆਪਣੇ ਵਰਗਾ ਹੀ ਬਣਾ ਲੈਂਦੇ ਨੇ। ਧੰਨ ਸਤਿਗੁਰੂ ਨਾਨਕ ਦੇਵ ਜੀ ਕੇ ਚਰਣੀ ਲੱਗੇ ਭਾਈ ਲਹਿਣਾ ਜੀ, ਪਾਰਸ ਰੂਪ ਗੁਰੂ ਕੇ ਚਰਣੀ ਲੱਗ ਕੇ ਭਾਈ ਲਹਿਣਾ ਜੀ ਪਾਰਸ ਰੂਪ ਹੀ ਹੋ ਗਏ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਹੋ ਗਏ। ਸੋ ਦਸਾਂ ਪਾਤਸ਼ਾਹੀਆਂ ਵਿਚ ਇਸੇ ਤਰ੍ਹਾਂ ਹੀ ਇਹ ਕੌਤਕ ਵਰਤਦੇ ਨੇ। ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੂੰ ਆਪਣੇ ਚਰਣਾ ਦੇ ਨਾਲ ਸਤਿਗੁਰਾਂ ਨੇ ਲਾਇਆ, ਬੇਅੰਤ ਐਸੇ ਗੁਰਸਿੱਖ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਪਾਰੋ ਜੀ ਵਰਗੇ ਕਿੰਨਿਆਂ ਦੀ ਗਿਣਤੀ ਕੀਤੀ ਜਾਵੇ, ਸਤਿਗੁਰੂ ਨੇ ਸ਼ੁਭ ਗੁਣਾਂ ਦੇ ਰੂਪ ਵਿਚ ਆਪਣਾ ਰੂਪ ਹੀ ਬਣਾ ਲਏ। ਅਗਾਂਹ ਉਹਨਾਂ ਦੇ ਵੀ ਚਰਣੀ ਜਿਹੜੇ ਲੱਗੇ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਵਰਗਾ ਬਣਾ ਲਿਆ। ਇਉਂ ਵਾਹਿਗੁਰੂ ਜਿਹੜੇ ਗੁਰਮੁਖ ਪਿਆਰੇ ਤੇਰੇ ਮਨ ਨੂੰ ਭਗਤ ਜਨ ਭਾ ਗਏ, ਤੇਰੇ ਪਾਰਸ ਰੂਪ ਨੂੰ ਪਰਸ ਕੇ ਉਹ ਵੀ ਪਾਰਸ ਹੀ ਹੋ ਗਏ।
ਅਮਰਾ ਪਦ ਪਾਇਆ ਆਪ ਗਵਾਇਆ,
ਤਿੰਨਾਂ ਗੁਰਮੁਖਾਂ ਪਿਆਰਿਆਂ ਨੇ ਆਪਾ ਭਾਵ ਗਵਾ ਦਿੱਤਾ, ਆਪਣੀ ਹੰਗਤਾ ਹੋਮੈ ਨੂੰ ਮੇਟ ਦਿੱਤਾ, ਆਪ ਨਿਮਾਣੇ ਹੋ ਕੇ ਰਹੇ, ਉਹਨਾਂ ਨੇ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ। ਅਮਰ ਪਦਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਮਿਕ ਹੋਣ ਵਾਲਾ ਸਦੀਵੀ ਰਹਿਣ ਵਾਲਾ ਆਨੰਦ ਇਸ ਨੂੰ ਪ੍ਰਾਪਤ ਕਰ ਲਿਆ ਹੈ।
ਬਿਰਲਾ ਗਿਆਨ ਵਿਚਾਰੀ,
ਪਰ ਭਾਈਏ ਬਖਸ਼ਿਸ਼ ਪ੍ਰਾਪਤ ਕਰਨ ਵਾਲਾ ਵਾਹਿਗੁਰੂ ਕੇ ਆਤਮਿਕ ਗਿਆਨ ਦੀ ਵਿਚਾਰ ਕਰਨ ਵਾਲਾ ਵਿਚਾਰਵਾਨ ਕੋਈ ਵਿਰਲਾ ਵਿਰਲਾ ਹੁੰਦਾ ਹੈ।
ਨਾਨਕ ਭਗਤ ਸੋਹਣ ਦਰ ਸੱਚ,
ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਦਰ ਉਪਰ ਪਰਮਾਤਮਾ ਦੇ ਪਿਆਰੇ ਭਗਤ ਸੋਭਾ ਪਾਉਂਦੇ ਹਨ।
ਸੱਚੇ ਕੇ ਵਪਾਰੀ,
ਜੋ ਸੱਚ ਦੇ ਵਪਾਰੀ ਬਣੇ ਨੇ, ਸੱਚ ਦੇ ਵਪਾਰੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਵਪਾਰ ਕੀਤਾ, ਜਿਸ ਬਾਰੇ ਸਤਿਗੁਰਾਂ ਨੇ ਇਹ ਪ੍ਰੇਰਣਾ ਦਿੱਤੀ ਸੀ ਕਿ ਸੱਚ ਵਪਾਰ ਕਰੋ ਵਪਾਰੀ, ਦਰਗਹ ਨਿਬਹਿ ਖੇਪ ਤੁਮਾਰੀ। ਉਹ ਸੱਚ ਦਾ ਵਪਾਰ ਕੀ ਹੈ ਕਿ ਗੁਰੂ ਰੂਪੀ ਸ਼ਾਹੂਕਾਰ ਦੇ ਕੋਲ ਸਤ ਸੰਗਤ ਰੂਪੀ ਹੱਟ ਵਿਚ ਆ ਕੇ ਆਪਣੇ ਔਗਣ ਵੇਚ ਦੇਣੇ ਤੇ ਗੁਰੂ ਕੋਲੋਂ ਸ਼ੁਭ ਗੁਣ ਹਾਸਲ ਕਰ ਲੈਣੇ। ਆਪਣਾ ਮਨ ਵੇਚੈ ਸਤਿਗੁਰ ਕੈ ਪਾਸ, ਮਨ ਨੂੰ ਗੁਰੂ ਕੇ ਪਾਸ ਵੇਚ ਕੇ ਨਾਮ ਦੀ ਦਾਤ ਗੁਰੂ ਪਾਸੋਂ ਖੱਟ ਲੈਣੀ, ਨਾਮ ਦਾ ਧਨ ਖੱਟ ਲੈਣਾ, ਇਹ ਸੱਚ ਦਾ ਵਪਾਰ ਹੈ। ਜਿਹੜੇ ਸੱਚੇ ਦੇ ਵਪਾਰੀ ਬਣੇ ਉਹ ਵਾਹਿਗੁਰੂ ਦੇ ਸੱਚੇ ਦਰ ਉਪਰ ਸੋਭਾ ਪਾਉਂਦੇ ਨੇ।
ਭੁੱਖ ਪਿਆਸੋ ਆਥ,
ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੇਰੀ ਤਾਂ ਇਹ ਹਾਲਤ ਹੈ ਕਿ ਭੁੱਖ ਪਿਆਸੋ ਆਥ, ਆਥ ਕਹਿੰਦੇ ਧਨ ਦੌਲਤ ਨੂੰ। ਮੇਰੇ ਮਨ ਵਿਚ ਧਨ ਦੌਲਤ ਦੀ ਹੀ, ਦੁਨੀਆਦਾਰੀ ਦੀ ਹੀ, ਮੋਹ ਮਾਇਆ ਦੀ ਭੁੱਖ ਅਤੇ ਪਿਆਸ ਹੈ।
ਵਿਆਹ ਦਰ ਜਾਏ ਸਾ ਜੀਓ,
ਜਦੋਂ ਮੈਂ ਦੁਨੀਆਂ ਦੀ ਮੋਹ ਮਾਇਆ ਦੀ ਤ੍ਰਿਸ਼ਨਾ ਦੇ ਵਿਚ ਹੀ ਲੱਗਾ ਹੋਇਆ ਹਾਂ ਤਾਂ ਕਿਉਂ ਦਰ ਜਾਏ ਸਾ ਜੀਓ। ਮਹਾਰਾਜ, ਮੈਂ ਕਿਵੇਂ ਆਪ ਜੀ ਦੇ ਦਰ ਤੇ ਜਾ ਸਕਦਾ, ਕਿਵੇਂ ਆਪ ਜੀ ਕੀ ਹਜੂਰੀ ਵਿਚ ਪਹੁੰਚ ਸਕਦਾ, ਕਿਉਂਕਿ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਮਹਾਰਾਜ, ਜਦੋਂ ਮੇਰਾ ਇਹ ਰੂਪ ਮੋਹ ਮਾਇਆ ਵਿਚ ਗਲਤਾਨ ਹੋਇਆ ਤੈਨੂੰ ਭਾਉਂਦਾ ਹੀ ਨਹੀਂ, ਤਾਂ ਮੈਂ ਤੇਰੀ ਪ੍ਰਸੰਨਤਾ ਪ੍ਰਾਪਤ ਕਰਕੇ ਤੇਰਾ ਮਿਲਾਪ ਕਿਵੇਂ ਹਾਸਲ ਕਰ ਸਕਦਾ, ਕਿਉਂ ਦਰ ਜਾਇਸਾ ਜੀਓ, ਕਿਵੇਂ ਮੈਂ ਦਰਗਾਹ ਵਿਚ ਜਾ ਸਕਦਾ ਹਾਂ ਜਦੋਂ ਕਿ ਮੈਂ ਮੋਹ ਮਾਇਆ ਵਿਚ ਹੀ ਗਲਤਾਨ ਹੋਇਆ ਹਾਂ।
ਸਤਿਗੁਰ ਪੁੱਛਾਉ ਜਾਏ,
ਪਰ ਮਨ ਦੇ ਵਿਚ ਇਹ ਢਾਰਸ ਵੱਜਦੀ ਹੈ, ਇਹ ਧੀਰਜ ਆਉਂਦੀ ਹੈ ਕਿ ਸਤਿਗੁਰ ਪੁੱਛਾਉ ਜਾਏ, ਮੈਂ ਸੱਚੇ ਗੁਰੂ ਕੇ ਲੜ ਲੱਗ ਜਾਵਾਂ ਤੇ ਗੁਰੂ ਕੋਲੋਂ ਇਸ ਮੋਹ ਮਾਇਆ ਤੋਂ ਬਾਹਰ ਨਿਕਲਣ ਦਾ ਤਰੀਕਾ ਪੁੱਛ ਲਵਾਂ, ਸਾਧਨ ਪੁੱਛ ਲਵਾਂ, ਗੁਰੂ ਕੋਲੋਂ ਤੇਰੀ ਪ੍ਰਾਪਤੀ ਦਾ ਸਾਧਨ ਪੁੱਛ ਲਵਾਂ।
ਨਾਮ ਧਿਆਏ ਸਾ ਜੀਓ,
ਤੇ ਸਤਿਗੁਰੂ ਮਹਾਰਾਜ ਕੋਲੋਂ ਸੋਝੀ ਪ੍ਰਾਪਤ ਕਰਕੇ ਮੈਂ ਸਦਾ ਸਦਾ ਤੇਰੇ ਨਾਮ ਨੂੰ ਧਿਆਉਣਾ ਕਰਾਂ।
ਸੱਚ ਨਾਮ ਧਿਆਈ ਸਾਚ ਚਵਾਈ,
ਸੱਚੇ ਨਾਮ ਨੂੰ ਧਿਆ ਕੇ ਸਾਚ ਚਵਾਈ, ਸੱਚੇ ਦਾ ਹੀ ਆਪਣੇ ਮੁਖ ਤੋਂ ਮੈਂ ਉਚਾਰਨ ਕਰਦਾ ਰਹਾ।
ਗੁਰਮੁਖ ਸਾਚ ਪਛਾਣਾ,
ਮੁਖੀ ਗੁਰੂ ਦੀ ਕਿਰਪਾ ਦੇ ਨਾਲ ਹੀ ਸੱਚ ਪਰਮਾਤਮਾ ਤੇਰੇ ਰੂਪ ਨੂੰ ਪਛਾਣਿਆ ਜਾ ਸਕਦਾ ਹੈ।
ਦੀਨਾਨਾਥ ਦਇਆਲ ਨਿਰੰਜਨ,
ਹੇ ਵਾਹਿਗੁਰੂ, ਜਿਹੜੇ ਮੇਰੇ ਵਰਗੇ ਦੀਨ ਨੇ, ਲਾਚਾਰ ਨੇ, ਬੇਵਸ ਨੇ, ਇੱਛਾ ਤੇ ਭੈ ਸੰਯੁਕਤ ਨੇ, ਉਹਨਾਂ ਦਾ ਤੂੰ ਨਾਥ ਹੈ, ਉਹਨਾਂ ਦੀ ਬਾਂਹ ਪਕੜਨ ਵਾਲਾ ਹੈ। ਦਇਆਲ ਦਇਆ ਦਾ ਘਰ ਰੂਪ ਹੈ, ਨਿਰੰਜਨ ਮੋਹ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਉਜਲ ਸਰੂਪ ਹੈ।
ਆਨ ਦਿਨ ਨਾਮ ਵਖਾਣਾ,
ਆਨ ਦਿਨ ਇਕ ਰਸ ਲਗਾਤਾਰ ਮੈਂ ਤੇਰੇ ਨਾਮ ਦਾ ਹੀ ਵਖਿਆਨ ਕਰਦਾ ਰਹਾ, ਇਹ ਕਿਰਪਾ ਕਰ ਮੇਰੇ ਉਪਰ।
ਕਰਨੀ ਕਾਰ ਤੁਰਹੋ ਫੁਰਮਾਈ,
ਇਹ ਜਿਹੜੀ ਸ੍ਰੇਸ਼ਟ ਕਾਰ ਸ੍ਰੇਸ਼ਟ ਕਿਰਤ ਹੈ ਨਾ ਤੇਰਾ ਨਾਮ ਜਪਣਾ, ਇਸ ਦੇ ਕਾਰਨ ਦੀ ਜਿਹੜੀ ਗੱਲ ਹੈ ਧੁਰੋਂ ਫੁਰਮਾਈ, ਉਹ ਤਾਂ ਧੁਰੋਂ ਹੀ ਤੂੰ ਫੁਰਮਾਨ ਕੀਤੀ ਹੈ, ਇਹ ਹੁਕਮ ਕੀਤਾ ਹੋਇਆ ਹੈ। ਇਹ ਕਰਤੱਬ ਕਰਨਾ ਇਹ ਕਿਰਤ ਕਰਨੀ ਧੁਰ ਤੋਂ ਹੀ ਵਾਹਿਗੁਰੂ ਤੋਂ ਕਹੀ ਹੋਈ ਹੈ ਇਹ ਅਟਲ ਨਿਯਮ ਬਣਾਇਆ ਹੋਇਆ ਹੈ
ਆਪ ਮੁਆ ਮਨ ਮਾਰੀ
ਜਿਸਨੇ ਆਪਣੇ ਮਨ ਨੂੰ ਮਾਰ ਲਿਆ ਮਨ ਨੂੰ ਕਾਬੂ ਵਿਚ ਕਰ ਲਿਆ ਉਹ ਆਪਣੇ ਆਪੇ ਤੋਂ ਮਰ ਗਿਆ ਆਪਾ ਭਾਵ ਉਸਨੇ ਮੇਟ ਲਿਆ
ਨਾਨਕ ਨਾਮ ਮਹਾਰਸ ਮਿੱਠਾ
ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਵਾਹਿਗੁਰੂ ਤੇਰਾ ਜਿਹੜਾ ਨਾਮ ਹੈ ਮਿੱਠਾ ਹੈ ਸਾਰੇ ਰਸਾਂ ਵਿਚੋਂ ਮਹਾਨ ਉੱਤਮ ਰਸ ਹੈ
ਤ੍ਰਿਸ਼ਨਾ ਨਾਮ ਨਿਵਾਰੀ
ਤੇਰੇ ਨਾਮ ਦੇ ਸਦਕਾ ਹੀ ਜਿਹੜੀ ਤ੍ਰਿਸ਼ਨਾ ਹੈ ਪਦਾਰਥਾਂ ਦੀ ਉਹ ਨਿਵਿਰਤ ਹੁੰਦੀ ਹੈ ਸੋ ਵਾਹਿਗੁਰੂ ਜੀ ਤੂੰ ਹੀ ਕਿਰਪਾ ਕਰਕੇ ਇਸ ਤ੍ਰਿਸ਼ਨਾ ਨੂੰ ਇਸ ਭੁੱਖ ਨੂੰ ਆ ਜਿਹੜੀ ਧਨ ਦੌਲਤ ਦੀ ਭੁੱਖ ਪਿਆਸ ਹੈ ਸਾਡੇ ਹਿਰਦਿਆਂ ਵਿਚੋਂ ਤੂੰ ਇਸ ਨੂੰ ਹੀ ਨਿਵਿਰਤ ਕਰ ਦਿੱਤਾ ਹੈ ਸੋ ਸਾਧ ਸੰਗਤ ਜੀ ਜਿਨ੍ਹਾਂ ਦੇ ਹਿਰਦੇ ਵਿਚੋਂ ਤ੍ਰਿਸ਼ਨਾ ਨਿਵਿਰਤ ਹੋ ਗਈ ਮਨ ਜੁੜ ਗਿਆ ਗੁਰੂ ਚਰਨਾਂ ਦੇ ਨਾਲ ਜਿਨ੍ਹਾਂ ਦਾ ਮਨ ਗੁਰੂ ਚਰਨਾਂ ਨਾਲ ਜੁੜ ਗਿਆ ਉਹ ਬਣ ਗਏ ਗੁਰਮੁਖ ਮੁਖ ਗੁਰੂ ਵੱਲ ਹੋ ਗਏ ਗੁਰਮੁਖਾਂ ਦੀ ਅਵਸਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੜੀਵਾਰ ਚੱਲ ਰਹੀ ਕਥਾ ਜੋ ਸਿੱਧ ਗੋਸ਼ਟ ਦੀ ਇਸ ਸਥਾਨ ਤੇ ਚੱਲ ਰਹੀ ਹੈ ਤੇ ਇਸ ਦੀਆਂ ਪੌੜੀਆਂ ਵਿਚ ਵਰਣਨ ਕਰ ਰਹੇ ਹਨ
ਗੁਰਮੁਖ ਅਕਥ ਕਥਾ ਵਿਚਾਰ
ਜੋ ਗੁਰਮੁਖ ਹਨ ਜਿਨ੍ਹਾਂ ਨੇ ਗੁਰੂ ਨੂੰ ਹੀ ਪ੍ਰਮੁੱਖ ਰੱਖਿਆ ਆਪਣੇ ਜੀਵਨ ਦੇ ਵਿਚ ਗੁਰਮੁਖ ਅਕਥ ਕਥਾ ਵਿਚਾਰ ਅਕਥ ਜੋ ਪਰਮਾਤਮਾ ਕਹਿਣ ਕਥਨ ਤੋਂ ਪਰੇ ਹੈ ਕਥਨ ਕਰਨ ਦੇ ਨਾਲ ਜਿਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ ਉਸ ਪਰਮਾਤਮਾ ਦੀ ਵਿਚਾਰ ਨੂੰ ਗੁਰਮੁਖ ਜਨ ਕਥਨ ਕਰਦੇ ਹੈ ਭਾਵ ਉਸ ਦੀ ਵਿਚਾਰ ਦੇ ਧਾਰਨੀ ਬਣ ਕੇ ਉਸ ਦੇ ਗੁਣਾਂ ਦਾ ਕਥਨ ਕਰਦੇ ਉਚਾਰਨ ਕਰਦੇ ਹਨ
ਗੁਰਮੁਖ ਨਿਭੈ ਸਭ ਪਰਵਾਰ
ਗੁਰਮੁਖ ਜਨ ਪਰਿਵਾਰ ਦੇ ਸਮੇਤ ਹੀ ਨਿਭ ਜਾਂਦੇ ਨੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਆਪ ਨਾਮ ਜਪਦੇ ਨੇ ਆਪਣੇ ਪਰਿਵਾਰ ਨੂੰ ਵੀ ਵਾਹਿਗੁਰੂ ਕੇ ਨਾਮ ਨਾਲ ਜੋੜਦੇ ਐ ਪ੍ਰਤੱਖ ਤੌਰ ਤੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ ਆਪ ਗੁਰਮੁਖ ਪਿਆਰੇ ਤਰ ਗਏ ਕੁਟੰਬ ਪਰਿਵਾਰ ਵੀ ਤਰ ਗਿਆ ਸੰਗ ਲੋਗ ਸੰਗੀ ਲੋਕ ਜਿਹੜੇ ਸੰਗਤ ਕਰਨ ਵਾਲੇ ਸਨ ਉਹ ਵੀ ਤਰ ਗਏ ਤੇ ਕੁਲ ਸਬਾਇਆ ਸਾਰੀਆਂ ਕੁਲਾਂ ਵੀ ਤਰ ਗਈਆਂ ਇਉਂ ਪਰਿਵਾਰ ਸਮੇਤ ਹੀ ਵਾਹਿਗੁਰੂ ਦੇ ਦਰ ਤੇ ਗੁਰਮੁਖ ਪਿਆਰੇ ਨਿਭ ਜਾਂਦੇ ਨੇ ਗੁਰਮੁਖ ਨਿਭ ਹੈ ਸਪਰਿਵਾਰ ਸਹਿਤ ਸ਼ੁਭ ਗੁਣਾ ਰੂਪੀ ਪਰਿਵਾਰ ਦੇ ਨਿਭ ਜਾਂਦੇ ਹੈ ਸਪਰਿਵਾਰ ਇੰਦਰੀਆਂ ਰੂਪੀ ਪਰਿਵਾਰ ਦੇ ਸਮੇਤ ਪ੍ਰਭੂ ਦੀ ਪ੍ਰੀਤ ਵਿਚ ਨਿਭਦੇ ਹਨ
ਗੁਰਮੁਖ ਜਪੀਐ ਅੰਤਰ ਪਿਆਰ
ਗੁਰਮੁਖ ਪਿਆਰੇ ਅੰਦਰ ਦੇ ਪਿਆਰ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰਦੇ ਨੇ ਕੇਵਲ ਦਿਖਾਵੇ ਮਾਤਰ ਨਹੀਂ ਕੇਵਲ ਤੇ ਕੇਵਲ ਫਰਜ਼ ਪੂਰਤੀ ਵਾਸਤੇ ਨਹੀਂ ਬਲਕਿ ਅੰਦਰ ਦੇ ਪਿਆਰ ਨਾਲ ਉਸ ਪਰਮਾਤਮਾ ਨੂੰ ਗੁਰੂ ਕੇ ਰਾਹੀਂ ਜਪਦੇ ਨੇ
ਗੁਰਮੁਖ ਪਾਈਐ ਸ਼ਬਦ ਅਚਾਰ
ਗੁਰੂ ਕੀ ਕਿਰਪਾ ਦੇ ਨਾਲ ਹੀ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਦੇ ਸ਼ਬਦ ਦੀ ਕਮਾਈ ਰੂਪੀ ਅਚਾਰ ਕਰਤੱਬ ਨੂੰ ਪ੍ਰਾਪਤ ਕੀਤਾ ਹੈ ਗੁਰਮੁਖ ਪਾਈਐ ਸ਼ਬਦ ਅਚਾਰ ਗੁਰੂ ਕੇ ਮੁਖਾਰ ਬਿੰਦ ਤੋਂ ਪ੍ਰਾਪਤ ਹੋਇਆ ਜਿਹੜਾ ਸ਼ਬਦ ਹੈ ਉਸ ਸ਼ਬਦ ਦੀ ਕਮਾਈ ਕਰਨ ਰੂਪੀ ਆਚਾਰ ਅਥਵਾ ਕਰਤੱਬ ਕਰਨ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਈਦਾ ਹੈ
ਸ਼ਬਦ ਭੇਦ ਜਾਣੈ ਜਾਣਾਈ
ਗੁਰਮੁਖ ਜਨ ਗੁਰੂ ਕੀ ਕਿਰਪਾ ਨਾਲ ਗੁਰੂ ਕੇ ਸ਼ਬਦ ਦੇ ਭੇਦ ਨੂੰ ਜਾਣ ਲੈਂਦੇ ਨੇ ਗੁਰੂ ਕਾ ਉਪਦੇਸ਼ ਸਾਨੂੰ ਕੀ ਸਿੱਖਿਆ ਦੇ ਰਿਹਾ ਹੈ ਉਸ ਦੀ ਕਮਾਈ ਕਿਵੇਂ ਕਰ ਸਕੀਦੀ ਹੈ ਇਸ ਭੇਦ ਨੂੰ ਗੁਰਮੁਖ ਪਿਆਰੇ ਜਾਣਦੇ ਨੇ ਆਪ ਜਾਣ ਕੇ ਹੋਰਨਾਂ ਨੂੰ ਵੀ ਜਣਾਉਂਦੇ ਹਨ
ਨਾਨਕ ਹਉਮੈ ਜਾਲ ਸਮਾਈ
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਗੁਰਮੁਖਾਂ ਪਿਆਰਿਆਂ ਨੇ ਹਉਮੈ ਜਾਲ ਹੰਗਤਾ ਮਮਤਾ ਨੂੰ ਸਾੜ ਦਿੱਤਾ ਹੈ ਆਪਣੇ ਮਨ ਵਿਚੋਂ ਤੇ ਇਉਂ ਉਨ੍ਹਾਂ ਦੀ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਵਿਚ ਹੀ ਸਮਾ ਗਈ ਹੈ ਜਦੋਂ ਹਉਮੈ ਖਤਮ ਹੋ ਗਈ ਤਾਂ ਮਨ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਕੇ ਸਰੂਪ ਦੇ ਦਰਸ਼ਨ ਹੋ ਗਏ ਸੁਰਤ ਉਸ ਪਰਮਾਤਮਾ ਦੇ ਦਰਸ਼ਨਾਂ ਦੇ ਆਨੰਦ ਵਿਚ ਸਮਾ ਗਈ ਸੋ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਗੁਰਮੁਖਾਂ ਵਾਲਾ ਜੀਵਨ ਬਖਸ਼ਿਸ਼ ਕਰਨ ਗੁਰਮੁਖ ਪਦਵੀ ਬਖਸ਼ਣ ਔਰ ਸਾਡਾ ਇਹ ਜੀਵਨ ਸਫਲਾ ਹੋ ਸਕੇ ਗੁਰ ਸ਼ਬਦ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਾ ਕੋਟਾਨ ਕੋਟ ਸ਼ੁਕਰਾਨਾ। ਸਮੂਹ ਸੰਗਤਾਂ ਦਾ, ਸਤਿਕਾਰਯੋਗ ਗ੍ਰੰਥੀ ਸਿੰਘਾਂ ਜੀ ਦਾ, ਸਿੰਘ ਸਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ।
ਸ਼ਬਦ ਭੇਦ ਜਾਣੈ ਜਾਣਾਈ, ਨਾਨਕ ਹਮੈ ਜਾਲ ਸਮਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।